राणा सोडी फर्नीचर हर घर की पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी ते डिस्काउंटेड प्राइस से मिल जाता सोडी फर्नीचर तो 3 साल ले नो ब्याज।
142 कैनेडी रोड ब्रैम्पटन 9058747171।
पढ़ पढ़ आलम फाजिल होयों कदे अपने आप नू पढ़िया ही नहीं, जा जा बढ़दा मंदर मसीती कदे मन अपने बिच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच वख वख टॉपिकां नू बड़े सिंपल तरीके दे नाल ताड़े रूबरू पेश करने की कोशिश करांगा। सात सौ सत्तर एम दे प्यारे प्यारे स्रोतियो, मेरा यानी कि डॉक्टर नरेंद्र रवि दा सब नू प्यार भरिया नमस्कार, सलाम अलैकुम, सत श्री अकाल एंड वेरी गुड मॉर्निंग। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੁੰਦਾ, ਜਿਹਦੇ ਵਿਚ ਤਕਰੀਬਨ ਸਪਿਰਚੁਅਲ ਟਾਪਿਕਸ ਨੂੰ ਡਿਸਕਸ ਕੀਤਾ ਜਾਂਦਾ ਹੈ ਤੇ ਨਾਲ ਦੀ ਨਾਲ ਕਈ ਵਾਰ ਅਸੀਂ ਪੋਲੀਟੀਕਲ ਐਕਟੀਵਿਟੀ ਜਿਹੜੀਆਂ ਹੋ ਰਹੀਆਂ ਹੁੰਦੀਆਂ ਨੇ ਕੰਟਰੀ ਦੇ ਵਿਚ ਉਨ੍ਹਾਂ ਨੂੰ ਵੀ ਡਿਸਕਸ ਕਰਦੇ ਹਾਂ, ਇੰਟਰਵਿਊਜ਼ ਵੀ ਕਰਦੇ ਹਾਂ। ਇਸ ਤੋਂ ਇਲਾਵਾ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਮੈਂ ਯੂਟਿਊਬ ਵੀ ਹੁਣ ਕਰ ਰਿਹਾ, ਪਿਛਲੇ 1 ਸਾਲ ਤੋਂ, 1.5-2 ਸਾਲਾਂ ਤੋਂ, ਹੁਣ ਲਗਭਗ 250 ਜਾਂ 240-245 ਦੇ ਨੇੜੇ ਮੈਂ ਵੀਲੌਗਸ ਕੀਤੇ ਨੇ। ਛੋਟੇ ਹੁੰਦੇ ਨੇ, 10 ਮਿੰਟ ਦੇ ਹੁੰਦੇ ਨੇ, 15 ਮਿੰਟ ਦੇ ਹੁੰਦੇ ਨੇ, ਤੁਸੀਂ ਯੂਟਿਊਬ ਤੇ ਜਾ ਕੇ ਮੇਰੇ ਉਹ ਵੀਲੌਗਸ ਵੀ ਦੇਖ ਸਕਦੇ ਹੋ। ਜੇ ਤੁਹਾਨੂੰ ਯੂਟਿਊਬ ਤੇ ਨਾ ਮਿਲਣ ਤਾਂ ਯੂਟਿਊਬ ਤੇ ਇੱਕ ਸਿੰਪਲ ਤਰੀਕਾ ਕਿ ਤੁਸੀਂ ਮੇਰਾ ਨਾਮ ਪਾ ਦਿਓ ਡਾਕਟਰ ਨਰਿੰਦਰ ਰਵੀ, ਆਟੋਮੈਟਿਕਲੀ ਜਿੰਨੇ ਵੀ ਮੇਰੇ ਯੂਟਿਊਬ ਦੇ ਵੀਲੌਗਸ ਨੇ ਖੁੱਲ ਜਾਣਗੇ ਤੇ ਤੁਸੀਂ ਉਨ੍ਹਾਂ ਦਾ ਲੁਤਫ ਲੈ ਸਕਦੇ ਹੋ। ਕੋਈ ਕਮੈਂਟ ਕਰਨਾ ਮੋਸਟ ਵੈਲਕਮ, ਜਿਹੜਾ ਤਹਿਜੀਬ ਥੋੜਾ ਜਿਹਾ ਪੱਲੇ ਰੱਖਿਓ, ਤਹਿਜੀਬ ਦੇ ਨਾਲ ਤੁਸੀਂ ਜੋ ਚਾਹੋ ਉਹਦੇ ਉੱਤੇ ਕਮੈਂਟਸ ਕਰ ਸਕਦੇ ਹੋ। ਤੇ ਨਾਲ ਹੀ ਜੇ ਤੁਸੀਂ ਉਹ ਪ੍ਰੋਗਰਾਮ ਨੂੰ ਲਾਈਕ ਕਰਦੇ ਹੋ ਤਾਂ ਪਲੀਜ਼ ਬੈਲ ਦੀ ਘੰਟੀ ਵੀ ਦਵਾ ਦਿਆ ਕਰੋ ਤਾਂ ਕਿ ਤੁਹਾਨੂੰ ਰਾਈਟ ਵੇ ਨੋਟੀਫਿਕੇਸ਼ਨ ਆਜੂਗੀ, ਫਿਰ ਤੁਹਾਨੂੰ ਜਾਣ ਦੀ ਲੋੜ ਨਹੀਂ। ਜਦੋਂ ਵੀ ਮੇਰਾ ਵੀਲੌਗ, ਹੁਣ ਅੱਜ ਕੱਲ੍ਹ ਆਲਮੋਸਟ ਐਵਰੀਡੇ ਇੱਕ ਵੀਲੌਗ ਆ ਰਿਹਾ, ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਜਿਵੇਂ ਕਿ ਮੈਂ ਹਮੇਸ਼ਾ ਹੀ ਦੱਸਦਾ ਕਿ ਜਿਹੜਾ ਮੇਰਾ ਪ੍ਰੋਗਰਾਮ ਹੈ ਮਾਈਂਡ ਐਂਡ ਬਾਡੀ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਨ੍ਹਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕਦੇ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਚਾਹੇ ਉਹ ਦੁਕਾਨ ਹੈ, ਚਾਹੇ ਉਹ ਮਕਾਨ ਹੈ, ਚਾਹੇ ਉਹ ਫਾਰਮ ਹਾਊਸ ਹੈ, ਚਾਹੇ ਉਹ ਗੈਸ ਸਟੇਸ਼ਨ ਹੈ, ਚਾਹੇ ਉਹ ਬਿਲਡਿੰਗ ਹੈ, ਕੰਡੋ ਹੈ, ਵਟਸ ਐਵਰ, ਉਹਦੇ ਲਈ ਹਮੇਸ਼ਾ ਦੋ ਗੱਲਾਂ ਦਾ ਖਿਆਲ ਰੱਖੋ, ਤੁਹਾਡਾ ਹੀ ਫਾਇਦਾ। ਪਹਿਲੀ ਗੱਲ ਕਿ ਕਦੇ ਵੀ ਪਹਿਲੇ ਬੰਦੇ ਨਾਲ ਤੁਸੀਂ ਫਾਈਨਲ ਡਿਸੀਜਨ ਨਾ ਕਰੋ ਕਿ ਮੈਂ ਤੇਥੋਂ ਖਰੀਦਣੀ ਹੈ, ਤੇਰੇ ਥਰੂ ਹੀ ਵੇਚਣੀ ਹੈ। ਵੇਚ ਲਿਓ, ਇੱਕ ਦੋ ਦਿਨ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ 2-3-4-5 ਬੰਦਿਆਂ ਨੂੰ ਹੋਰ ਵੀ ਬੁਲਾ ਕੇ ਉਹਨਾਂ ਦੀ ਰਾਇ ਲੈ ਲਓ। ਤੁਹਾਡਾ ਪੈਸਾ ਨਹੀਂ ਲੱਗਣਾ, ਤੁਹਾਡਾ ਟਕਾ ਨਹੀਂ ਲੱਗਣਾ, ਜਿੱਥੇ ਤੁਸੀਂ ਕਹੋਗੇ ਉੱਥੇ ਆਉਣਗੇ। ਉਹਦਾ ਫਾਇਦਾ ਕੀ ਹੋਊਗਾ? ਇੱਕ ਤਾਂ ਇਹ ਫਾਇਦਾ ਹੋਜੂਗਾ ਕਿ ਸਾਨੂੰ ਉਸ ਚੀਜ਼ ਦੇ ਬਾਰੇ ਜ਼ਿਆਦਾ ਨੌਲੇਜ ਮਿਲ ਜੂਗੀ। ਜੇ ਫਾਰ ਐਗਜ਼ਾਮਪਲ ਅਸੀਂ ਮਕਾਨ ਵੇਚਣਾ, ਪਹਿਲਾ ਬੰਦਾ ਕਹਿੰਦਾ ਤਾਂ ਮਕਾਨਾਂ ਦੇ ਤਾਂ ਰੇਟ ਬਹੁਤ ਥੱਲੇ ਹੋਏ ਨੇ ਜੀ, ਹੁਣ ਤਾਂ ਕੋਈ ਮਤਲਬ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਵਾਉਣ ਦੀ, ਤੇ ਆਲਾ ਤੁਸੀਂ ਪੁੱਛਦੇ ਜੀ ਤੁਸੀਂ ਕੀ ਲਾਓਗੇ ਕਮਿਸ਼ਨ, ਉਹ ਕਹਿੰਦਾ ਮੈਂ ਨਹੀਂ ਤੇਰੇ ਕੋਲ ਕੁਛ ਵੀ ਲੈਣੀ, ਤੁਸੀਂ ਖੁਸ਼ ਹੋ ਜਾਂਦੇ ਹੋ। ਦੂਜੇ ਬੰਦੇ ਨੂੰ ਬੁਲਾਉਂਦੇ ਹੋ, ਉਹ ਕਹਿੰਦਾ ਬੇਸ਼ੱਕ ਮਾਰਕੀਟ ਰੇਟ ਘੱਟ ਹੈ ਪਰ ਤੁਸੀਂ ਇਹਦੇ ਮਕਾਨ ਦੇ ਉੱਤੇ ਪੈਸੇ ਖਰਚ ਨੇ, ਤੇ ਏਰੀਏ ਦੇ ਵਿੱਚ ਇਹ ਨਹੀਂ ਹੈ ਵੀ ਕਿਹੜਾ ਰੇਟ ਹੈ, ਤੁਹਾਡੇ ਮਕਾਨ ਦੀ ਅਲੱਗ ਵੈਲੀ ਪਊਗੀ, ਤੇ ਤੁਸੀਂ ਮੈਂ ਤੁਹਾਡੇ ਕੋਲ ਲੈਣਾ ਨਹੀਂ, ਜਿਹੜਾ ਮੈਨੂੰ ਮਿਲੂ ਮੈਂ ਵੀ ਇਹ ਚੋ ਤਿਲ ਫੁੱਲ ਤੁਹਾਨੂੰ ਦੇਊਂਗਾ, ਮੈਂ ਹੁਣ ਇਸ਼ਾਰੇ ਤੁਹਾਨੂੰ ਦੱਸਦਾ। ਸੋ ਕਈ ਗੱਲਾਂ, ਮੋਰਟਗੇਜ ਕਿੱਥੇ ਲੈਣੀ ਹੈ, ਕਿਵੇਂ ਲੈਣੀ ਹੈ, ਕਿੱਥੋਂ ਲੈਣੀ ਹੈ, ਜਾਇਜ਼ ਲੈਣੀ ਹੈ, ਨਜਾਇਜ਼ ਲੈਣੀ ਹੈ, ਵਕੀਲ ਕਿਹੜਾ ਕਰਨਾ, ਨਹੀਂ ਕਰਨਾ, ਕਿੰਨੀ ਫੀਸ ਲਊਗਾ, ਇਹ ਜਦੋਂ ਤੁਸੀਂ ਸਾਰੀਆਂ ਗੱਲਾਂ ਵੱਖ ਵੱਖ 2-3-4-5 ਬੰਦਿਆਂ ਨਾਲ ਕਰਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਗੱਲ ਕਲੈਰਿਟੀ ਹੋ ਜਾਂਦੀ ਹੈ, ਤੇ ਫਿਰ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ, ਜੇ ਪਹਿਲਾਂ ਚੰਗਾ ਫਿਰ ਵਧੀਆ ਗੱਲ ਹੈ, ਫਿਰ ਤੁਹਾਨੂੰ ਪਛਤਾਉਣਾ ਨਹੀਂ ਪਊਗਾ, ਫਿਰ ਪਹਿਲੇ ਨਾ ਕਰ ਲਓ। ਜੇ ਦੂਜਾ ਤੀਜਾ ਚੌਥਾ ਪੰਜਵਾਂ ਜਿਹੜਾ ਵੀ ਲੱਗਦਾ ਚੰਗਾ ਉਹਦੇ ਨਾਲ ਗੱਲ ਕਰ ਲਓ। ਪਰ ਮੈਂ ਇੱਕ ਗੱਲ ਆਪਣੇ ਵੱਲੋਂ ਤੁਹਾਨੂੰ ਇਹ ਹਮੇਸ਼ਾ ਹੀ ਤਾਕੀਦ ਕਰਦਾ ਕਿ ਅਰਫਾ ਮੁਜ਼ੱਫਰ ਜੀ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਮਾਨਿਆ ਨਾਂ ਹੈ। ਮੈਂ ਉਹਨਾਂ ਨਾਲ ਖੁਦ ਜਾਤੀ ਤੌਰ ਤੇ ਕਈ ਸਾਲਾਂ ਤੋਂ ਡੀਲ ਕੀਤਾ, ਇਸੇ ਕਰਕੇ ਮੈਂ ਨਾਂ ਰਿਕਮੈਂਡ ਕਰਦਾ। ਹਾਲਾਂਕਿ ਉਹਨਾਂ ਦੀ ਕੋਈ ਐਡ ਨਹੀਂ, ਮੈਂ ਕੋਈ ਪਹਿਲੀ ਗੱਲ ਤਾਂ ਮੈਂ ਜ਼ਿੰਦਗੀ 'ਚ ਕਿਸੇ ਦੀ ਐਡ ਕੀਤੀ ਹੋਈ ਨਹੀਂ, ਪੈਸੇ ਲੈ ਕੇ ਪੈਸਿਆਂ ਦੀ ਲੋੜ ਹੀ ਨਹੀਂ। ਜੋ ਕੁਛ ਮਾਲਕ ਨੇ ਦਿੱਤਾ ਮੋਰ ਦੈਨ ਐਨਫ ਦਿੱਤਾ। ਰਾਤ ਨੂੰ ਫਸਟ ਕਲਾਸ ਆਉਂਦੇ ਹਾਂ, ਵਧੀਆ ਖਾਂਦੇ ਹਾਂ, ਵਧੀਆ ਕੰਪਨੀ ਹੈ। ਸੋ ਇਸ ਕਰਕੇ ਪੈਸਿਆਂ ਕਰਕੇ ਤਾਂ ਮੈਂ ਕਰਦਾ ਨਹੀਂ ਕਦੇ ਵੀ, ਨਾ ਕਿਸੇ ਤੋਂ ਅੱਜ ਤੱਕ ਮੰਗੇ ਨੇ, ਨਾ ਕਿਸੇ ਦੀ ਐਡ ਕੀਤੀ ਹੈ ਅਤੇ ਨਾ ਹੀ ਕਿਸੇ ਨੂੰ ਮੈਂ ਐਡ ਕਰਨੀ ਹੈ। ਪਰ ਇੱਕ ਗੱਲ ਮੈਂ ਪੱਕੀ ਕਹਿੰਦਾ ਵੀ ਆਪਾਂ ਨਿੰਦਿਆ ਚੁਗਲੀ ਕ੍ਰਿਟੀਸਾਈਜ਼ ਤਾਂ ਕਰੀ ਜਾਂਦੇ, ਜੇ ਕੋਈ ਚੰਗਾ ਬੰਦਾ ਹੈ, ਕੋਈ ਚੰਗੇ ਕੰਮ ਕਰਦਾ, ਕੋਈ ਆਰਗੇਨਾਈਜੇਸ਼ਨ ਚੰਗੇ ਕੰਮ ਕਰਦੀ, ਉਹਦੀ ਤਾਰੀਫ਼ ਵੀ ਕਰਦਿਆ ਕਰੋ। ਸੋ ਇਹੀ ਕਾਰਨ ਹੈ ਕਿ ਜਦੋਂ ਮੈਂ ਅਰਫਾ ਜੀ ਨਾਲ ਡੀਲ ਕੀਤਾ ਤੇ ਮੈਨੂੰ ਬੜੀ ਸੰਤੁਸ਼ਟੀ ਮਿਲੀ ਵੀ ਇਹੋ ਜਿਹੇ ਬੰਦੇ ਬਹੁਤ ਦੁਨੀਆਂ ਚ ਘੱਟ ਹੁੰਦੇ ਨੇ ਜਿਹੜੇ ਕਹਿਣੀ ਦੇ ਕਰਨੀ ਦੇ ਪੱਕੇ ਹੋਣ, ਜਿਹੜੇ ਪੈਸਿਆਂ ਮਗਰ ਝੂਠ ਫਰੇਬ ਚਲਾਕੀ ਨਾ ਕਰਨ। ਸੋ ਇਸ ਕਰਕੇ ਮੈਂ ਉਹਨਾਂ ਦੀ ਐਡ ਦਿੰਦਾ। ਸੋ ਤਾਂ ਹੀ ਤੁਹਾਨੂੰ ਕਹਿਣਾ ਵੀ ਇੱਕ ਵਾਰ ਉਹਨਾਂ ਨਾਲ ਡੀਲ ਕਰ ਲਓ, ਗੱਲਬਾਤ ਕਰ ਲਓ। ਜੇ ਤੁਹਾਨੂੰ ਲੱਗੇ ਕਿ ਮੈਂ ਸੱਚੀ ਕਹਿ ਰਹੇ ਹਾਂ ਔਰ ਤੁਹਾਡਾ ਦਿਲ ਮੰਨੇ, ਤੁਸੀਂ ਉਹਨਾਂ ਨਾਲ ਡੀਲ ਕਰ ਲਓ, ਨਹੀਂ ਫਿਰ ਜਿੱਥੇ ਮਰਜ਼ੀ ਕਰ ਲਓ। ਸੋ ਮੈਂ ਤਾਂ ਨਾ ਹੀ ਰਿਕਮੈਂਡ ਕੀਤਾ। ਅਰਫਾ ਜੀ ਦਾ ਜਿਹੜਾ ਫੋਨ ਨੰਬਰ ਹੈ, ਕਿੱਥੇ ਕਾਲ ਕਰੋਗੇ? 6478986245 647-898-6245 ਦੇ ਫੋਨ ਕਰ ਲਓ, ਗੱਲਬਾਤ ਕਰੋ। ਜੇ ਤੁਹਾਨੂੰ ਲੱਗੇ ਕਿ ਜੋ ਕੁਛ ਮੈਂ ਕਹਿ ਰਿਹਾ ਵਾਕਿਆ ਹੀ ਇਹ ਲੇਡੀ ਦੀ ਕਹਿਣੀ ਤੇ ਕਰਨੀ ਚ ਬੜਾ ਹੀ ਫਰਕ ਸੇਮ ਹੈ, ਤੇ ਜੋ ਕਹਿੰਦੇ ਬੜੀ ਕਲੈਰਿਟੀ ਨਾਲ ਕਹਿੰਦੇ ਨੇ, ਲਕੋਚ ਪੋ ਕੇ ਚੁਸ ਚਲਾਕੀ ਨਹੀਂ ਕਰਦੇ, ਤੇ ਤੁਹਾਡਾ ਆਤਮਾ ਤੁਹਾਡਾ ਮਨ ਤੁਹਾਡਾ ਪਰਿਵਾਰ ਮੰਨਦਾ ਤਾਂ ਜ਼ਰੂਰ ਕੰਮ ਦਿਓ, ਨਹੀਂ ਜਿੱਥੇ ਜੀ ਕਰਦਾ ਉੱਥੇ ਦੇ ਦਿਓ। ਬਸ ਮੈਂ ਇੰਨਾ ਹੀ ਕਹਿਣਾ ਹੁੰਦਾ। ਸੋ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਗਿਵ ਅਪ, ਕਿ ਅਸੀਂ ਜ਼ਿੰਦਗੀ ਦੇ ਵਿੱਚ ਦੇਖੋ ਜਦੋਂ ਦੇ ਅਸੀਂ ਪੈਦਾ ਹੁੰਦੇ ਹਾਂ ਨਾ, ਜਿਹੜਾ ਵੀ ਪੈਦਾ ਹੋਇਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਕੁਛ ਨਾ ਕੁਛ ਪ੍ਰਾਪਤ ਕਰਨਾ ਚਾਹੁੰਦਾ। ਕੋਈ ਬੰਦਾ ਕਹਿੰਦਾ ਮੈਂ ਬਾਪੂ ਦੀ ਦੁਕਾਨ ਜਾਂ ਪਿਤਾ ਜੀ ਦੀ ਜਿਹੜੀ ਦੁਕਾਨ ਹੈ ਬੜੀ ਚੱਲਦੀ ਹੈ, ਇਹਦੇ ਉੱਤੇ ਮੈਂ ਬੈਠ ਜੂੰ ਵੱਡਾ ਹੋ ਕੇ, ਮੈਂ ਜਾਂ ਇਹਨੂੰ ਹੋਰ ਅਸਟੈਬਲਿਸ਼ ਕਰ ਲੂੰ, ਹੋਰ ਫਲਰਿਸ਼ ਕਰ ਲੂੰਗਾ। ਕੋਈ ਬੰਦਾ ਕਹਿੰਦਾ ਮੈਂ ਪੋਲੀਟਿਕਸ 'ਚ ਆਉਣਾ, ਕੋਈ MLA ਬਣਨਾ, MP ਬਣਨਾ, ਮਿਨਿਸਟਰ ਬਣਨਾ। ਕੋਈ ਬੰਦਾ ਕਹਿੰਦਾ ਮੈਂ ਕ੍ਰਿਕਟ ਦਾ ਬਹੁਤ ਵਧੀਆ ਖਿਲਾੜੀ ਬਣਨਾ, ਕੋਈ ਕਹਿੰਦਾ ਮੈਂ ਸੌਕਰ ਦਾ ਬਹੁਤ ਵਧੀਆ ਖਿਲਾੜੀ ਬਣਨਾ, ਕੋਈ ਕਹਿੰਦਾ ਮੈਂ IAS IPS ਜਿਹੜੀ ਅਲਾਈਡ ਸਰਵਿਸਿਜ ਨੇ ਉੱਥੇ ਜਾਣਾ, ਕੋਈ ਬੰਦਾ ਕਹਿੰਦਾ ਮੈਂ ਫੋਰਨ ਦੇ ਵਿੱਚ ਜਾ ਕੇ ਆਪਣੀ ਲਾਈਫ ਨੂੰ ਵਧੀਆ ਸੈੱਟ ਕਰਨਾ। ਹਰ ਬੰਦੇ ਦਾ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪਰਪਸ ਹੁੰਦਾ, ਉਸ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਉਹਨੂੰ ਅਚੀਵ ਕਰਨਾ ਚਾਹੁੰਦਾ। ਪਰ ਜਦੋਂ ਉਹ ਕੋਸ਼ਿਸ਼ ਕਰਕੇ ਅਚੀਵ ਨਹੀਂ ਕਰ ਪਾਉਂਦਾ ਤੇ ਉਹ ਵਿੱਚ ਵਿਚਾਲੇ ਹੀ ਛੱਡ ਦਿੰਦਾ, ਤਾਂ ਉਹਨੂੰ ਕੁਇਟ ਕਹਿੰਦੇ ਆ, ਉਹਨੂੰ ਗਿਵ ਅਪ ਕਹਿੰਦੇ ਆ। ਸੋ ਅੱਜ ਆਪਾਂ ਗਿਵ ਅਪ ਦੇ ਉੱਤੇ ਗੱਲ ਕਰਾਂਗੇ ਕਿ ਗਿਵ ਅਪ ਕਹਿੰਦੇ ਕਿਹਨੂੰ ਨੇ, ਕਿਉਂ ਕਰਦੇ ਹਾਂ ਅਸੀਂ ਗਿਵ ਅਪ ਤੇ ਕਿਉਂ ਨਹੀਂ ਕਰਨਾ ਚਾਹੀਦਾ, ਗਿਵ ਅਪ ਤੇ ਕੁਇਟ ਦੇ ਵਿੱਚ ਕੀ ਫਰਕ ਹੈ। ਗਿਵ ਅਪ ਕਦੇ ਵੀ ਨਹੀਂ ਕਰਨਾ ਚਾਹੀਦਾ ਜਾਂ ਕਦੇ ਕਰ ਦੇਣਾ ਚਾਹੀਦਾ? ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਹਲਕੇ ਫੁਲਕੇ ਢੰਗ ਦੇ ਨਾਲ ਗੱਲ ਕਰਾਂਗੇ। ਤੇ ਨਾਲ ਹੀ ਮੈਂ ਡਾਕਟਰ ਅੰਕੁਸ਼ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ, ਤੇ ਮੇਰੇ ਖਿਆਲ ਜਦੋਂ ਹੀ ਆਪਣੀ ਲਾਈਨ ਮਿਲ ਗਈ ਉਹਨਾਂ ਨਾਲ ਗੱਲ ਕਰਾਂਗੇ। ਉਹਨਾਂ ਨੇ ਮੈਨੂੰ ਕਿਹਾ ਸੀ CPR, ਉਹ CPR ਕੀ ਹੁੰਦਾ ਵੀ ਕਈ ਵਾਰੀ ਦੇਖਿਆ ਉਹ ਪਾਰਟੀ ਪੁਰਟੀ ਦਾ ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ ਤੇ ਲੋਕ ਜਦੋਂ ਨੂੰ ਤੁਸੀਂ 911 ਕਾਲ ਕਰਦੇ ਹੋ ਕਈ ਵਾਰੀ ਭੀੜ ਦੇ ਵਿੱਚ ਉਹ ਆ ਹੀ ਨਹੀਂ ਸਕਦੀ, ਤੇ ਤੁਸੀਂ ਦੇਖਿਆ ਹੋਊਗਾ ਕਿ ਲੋਕ ਜ਼ੋਰ ਜ਼ੋਰ ਦੀ ਛਾਤੀ ਦੱਬਦੇ ਨੇ ਜਾਂ ਮੂੰਹ ਚੋਂ ਸਾਹ ਦਿੰਦੇ ਨੇ। ਸੋ ਮੈਂ ਤਾਂ ਰਫ ਜਾ ਸਮਝੇ, ਬਾਕੀ ਡਾਕਟਰ ਅੰਕੁਸ਼ ਨੇ ਪ੍ਰੋਫੈਸ਼ਨਲ ਤਰੀਕੇ ਨਾਲ ਸਾਨੂੰ ਸਮਝਾਉਣਾ, ਜਦੋਂ ਵੀ ਲਾਈਨ ਮਿਲ ਗਈ ਉਹ ਇਸ ਟੌਪਿਕ ਦੇ ਉੱਤੇ ਗੱਲ ਕਰਨਗੇ। ਤੇ ਉਸ ਤੋਂ ਬਾਅਦ ਡਾਕਟਰ ਫੈਨੀ ਵੀ ਆਉਣਗੇ ਕਿ ਜਿਹੜੀ ਸਾਡੀ ਬ੍ਰੇਨ ਦੇ ਵਿੱਚ ਜਿਹੜਾ ਬੈਲੈਂਸ ਕੈਮੀਕਲ ਬੈਲੈਂਸ ਵਿਗੜ ਜਾਂਦੇ ਨੇ, ਸਾਡੇ 'ਚ ਡਿਪਰੈਸ਼ਨ ਹੁੰਦਾ, ਸਾਡੇ 'ਚ ਐਂਗਜ਼ਾਇਟੀ ਹੁੰਦੀ ਹੈ, ਸਾਡੇ 'ਚ ਪੈਨਿਕ ਅਟੈਕ ਹੋਣੇ ਸ਼ੁਰੂ ਹੋ ਜਾਂਦੇ ਨੇ, ਸਾਡੇ ਸੁਈਸਾਈਡਲ ਵਿਚਾਰ ਆਉਂਦੇ ਨੇ, ਮੈਂ ਤਾਂ ਮਰ ਜਾਣਾ, ਮੈਂ ਫਾਲ ਲੈਣਾ, ਮੈਂ ਛਾਲ ਮਾਰਨੀ, ਨੈਗਰਾ ਫਾਲ ਜਾ ਰਹੇ ਨੇ, ਉਹ ਕਿਉਂ ਆਉਂਦੇ ਨੇ, ਉਹਦੇ ਕੀ ਸਲੂਸ਼ਨ ਨੇ। ਸੋ ਅੱਜ ਆਪਾਂ ਸਿਰਫ ਇਸ ਟੌਪਿਕ ਦੇ ਉੱਤੇ ਡਾਕਟਰ ਫੈਨੀ ਨਾਲ ਗੱਲ ਕਰਾਂਗੇ ਕਿ ਐਂਗਜ਼ਾਇਟੀ ਕੀ ਹੁੰਦੀ ਹੈ। ਜੇ ਤੁਹਾਡੇ ਵੀ ਸਵਾਲ ਹੋਣ ਥੋੜ੍ਹਾ ਜਿਹਾ ਛੋਟਾ ਰੱਖ ਲਿਓ ਤੇ ਉਹਨਾਂ ਨੂੰ ਤੁਸੀਂ ਸਵਾਲ ਪੁੱਛ ਸਕਦੇ ਹੋ ਤੇ ਉਹ ਤੁਹਾਨੂੰ ਜਵਾਬ ਦੇਣਗੇ। ਸੋ ਪਹਿਲਾਂ ਆਪਾਂ ਆਪਣੇ ਪ੍ਰੋਗਰਾਮ ਨੂੰ ਡਾਕਟਰ ਅੰਕਸ਼ ਨੂੰ ਜਿੰਨਾ ਚਿਰ ਲਾਈਨ ਨਹੀਂ ਮਿਲਦੀ ਇੱਕ ਗਾਣਾ ਸੁਣ ਲਈਏ, ਡੋਂਟ ਗਿਵ ਅਪ ਤੇ, ਕਿ ਵਿਸ਼ਵਾਸ ਕਰੋ ਹਮ ਹੋਵੋਗੇ ਕਾਮਯਾਬ, ਇੱਕ ਦਿਨ ਹਮ ਹੋਵੋਗੇ, ਵਿਸ਼ਵਾਸ ਦੇ ਉੱਤੇ ਜ਼ਿੰਦਗੀ ਖੜੀ ਹੈ ਤੇ ਜਿਹੜਾ ਬੰਦਾ ਵਿਸ਼ਵਾਸ ਹੈ ਜ਼ਰੂਰ ਕਾਮਯਾਬ ਹੁੰਦਾ। ਸੁਣੋ ਗਾਣਾ। ਹਾਂਜੀ ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਆਪਾਂ ਡਾਕਟਰ ਅੰਕੁਸ਼ ਦੇ ਨਾਲ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਡਾਕਟਰ ਅੰਕੁਸ਼ ਜਿਹੜੇ ਕਿ ਬਰੈਂਪਟਨ ਦੇ ਵਿੱਚ ਫੈਮਿਲੀ ਫਿਜੀਸ਼ੀਅਨ ਨੇ, ਬਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਪਰ। ਵੈਸੇ ਤਾਂ ਉੱਥੇ 7 ਡਾਕਟਰ ਹੋਰ, 6 ਡਾਕਟਰ ਹੋਰ ਵੀ ਨੇ, ਟੋਟਲ 7 ਨੇ, ਪਰ ਇਹ ਵੀ ਉੱਥੇ ਜਿਹੜੇ ਹੈੱਡ ਨੇ ਸਾਰੇ ਡਾਕਟਰਾਂ ਦੇ ਉੱਤੇ ਉੱਥੇ ਪ੍ਰੈਕਟਿਸ ਕਰਦੇ ਨੇ। ਪਰ ਇਹਦਾ ਮਤਲਬ ਇਹ ਬਿਲਕੁਲ ਨਾ ਲਈਓ ਕਿ ਮੈਂ ਇਹਨਾਂ ਦੀ ਐਡਵਰਟਾਈਜ਼ਮੈਂਟ ਕਰਦਾ, ਤੁਸੀਂ ਜਾ ਕੇ ਇਹਨਾਂ ਨੂੰ ਦਿਖਾਓ ਪੇਸ਼ੈਂਟ ਲੈਣੇ ਨੇ। ਤੁਸੀਂ ਕੋਸ਼ਿਸ਼ ਵੀ ਕਰ ਲਓਗੇ, ਸਿਫਾਰਿਸ਼ ਵੀ ਲਓਗੇ, ਪੇਸ਼ੈਂਟ ਹੋਰ ਨਵੇਂ ਨਹੀਂ ਲੈ ਰਹੇ, ਮੋਰ ਦੈਨ ਐਨਫ ਨੇ। ਪਰ ਇਹ ਬਿਲਕੁਲ 100% ਇਮਾਨਦਾਰੀ ਦੇ ਨਾਲ ਇੱਕ ਸੁਸਾਇਟੀ ਦੀ, ਜਿਹੜਾ ਸਾਡਾ ਸਮਾਜ ਆ, ਜਿਹਨੇ ਸਾਨੂੰ ਪੜ੍ਹਾਇਆ ਲਿਖਾਇਆ ਸਭ ਕੁਝ ਕੀਤਾ, ਉਹਦੀ ਹੈਲਪ ਕਰਨ ਦੇ ਲਈ, ਉਹਦੇ ਵਿੱਚ ਜਾਗਰਤੀ ਪੈਦਾ ਕਰਨ ਦੇ ਲਈ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲੋਂ, ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਇਹ ਸਾਡੇ ਨਾਲ ਗੱਲਬਾਤ ਕਰਦੇ ਨੇ। ਹੋਰ ਇਹਦੇ ਪਿੱਛੇ ਕੋਈ ਪਰਪਜ਼ ਨਹੀਂ, ਨਾ ਅਸੀਂ ਦਵਾਈਆਂ ਵੇਚਣੀਆਂ, ਨਾ ਪੇਸ਼ੈਂਟ ਲੈਣੇ ਨੇ, ਸਗੋਂ ਇਹ ਚਾਹੁੰਦੇ ਹਾਂ ਵੀ ਥੋੜਾ ਮੋਟਾ, ਕਿਉਂਕਿ ਜੋ ਤੁਸੀਂ ਡਾਕਟਰ ਕੋਲ ਜਾਂਦੇ ਹੋ, ਦੇ ਆਰ ਆਲ ਡਾਕਟਰ ਆਰ ਟੂ ਬਿਜ਼ੀ, ਦੇ ਵੋਂਟ ਗਿਵ ਯੂ ਮੋਰ ਦੈਨ ਏ ਮਿੰਟ ਔਰ ਟੂ, ਕਈ ਤਾਂ ਉਦੋਂ ਵੀ ਛੇਤੀ ਤੋੜ ਦਿੰਦੇ ਨੇ। ਉੱਥੇ ਤੁਸੀਂ ਆਪਣੀ ਪ੍ਰੋਬਲਮ ਨੂੰ ਸਮਝ ਨਹੀਂ ਸਕਦੇ, ਪਰ ਜਦੋਂ ਉਹ ਰੇੜੀ ਤੇ ਆਏ ਨੇ ਤਾਂ ਉਸ ਪਰਟੀਕੁਲਰ ਟੋਪਿਕ ਦੇ ਉੱਤੇ ਡਿਟੇਲ ਚ ਗੱਲ ਕੀਤੀ ਜਾਂਦੀ ਹੈ ਤੇ ਰਿਕਾਰਡ ਵੀ ਹੁੰਦੀ ਹੈ ਤੇ ਤੁਸੀਂ ਯੂਟਿਊਬ ਤੇ ਵੀ ਜਾ ਕੇ ਦੇਖ ਸਕਦੇ ਹੋ। ਉਹਦੇ ਨਾਲ ਤੁਹਾਨੂੰ ਬਕਾਇਦਾ ਔਥੈਂਟਿਕ ਨੌਲੇਜ ਮਿਲ ਜਾਂਦੀ ਹੈ। ਬਸ ਇਹੀ ਪਰਪਜ਼ ਹੁੰਦਾ ਕਿ ਇੱਥੇ ਡਿਟੇਲ ਚ ਗੱਲ ਹੋ ਸਕਦੀ ਹੈ, ਉੱਥੇ ਨਹੀਂ ਹੋ ਸਕਦੀ। ਸੋ ਮੇਰੇ ਨਾਲ ਲਾਈਨ ਤੇ ਡਾਕਟਰ ਅੰਕੁਸ਼ ਨੇ। ਸੋ ਡਾਕਟਰ ਅੰਕੁਸ਼, ਵੈਲਕਮ ਟੂ ਦ ਸ਼ੋ। ਹੈਲੋ,
ਥੈਂਕ ਯੂ ਸੋ ਮਚ, ਥੈਂਕ ਯੂ ਫੋਰ ਹੈਵਿੰਗ ਮੀ।
ਹਾਂਜੀ ਡਾਕਟਰ ਸਾਹਿਬ, ਅੱਜ ਤੁਸੀਂ ਜਿਸ ਤਰ੍ਹਾਂ ਕਿਹਾ ਸੀਗਾ ਕਿ CPR ਦੇ ਉੱਤੇ ਦੱਸਣਾ, ਬਿਲਕੁਲ ਸਿੰਪਲ ਤਰੀਕੇ ਨਾਲ, ਜਿਵੇਂ ਬਿਲਕੁਲ ਅਸੀਂ ਅਨਪੜ੍ਹ ਹੀ ਬੰਦੇ ਬੈਠੇ ਹਾਂ ਜਿਹਨੂੰ ਪਤਾ ਨਹੀਂ, ਅਨਪੜ੍ਹ ਨਹੀਂ ਹੁਣ, ਚਾਹੇ ਸਾਡੇ ਕੋਲ ਬਹੁਤ ਡਿਗਰੀਆਂ ਨੇ, ਪਰ ਹਰ ਬੰਦੇ ਦੀ ਆਪਣੇ ਆਪਣੇ ਫੀਲਡ ਦੇ ਵਿੱਚ ਹੀ ਨੌਲੇਜ ਹੁੰਦੀ ਹੈ, ਦੂਸਰੇ ਚ ਨਹੀਂ ਹੈ। ਤੁਸੀਂ ਮੈਡੀਕਲ ਪੁਆਇੰਟ ਆਫ ਵਿਊ ਨਾਲ ਜਿਹੜਾ ਦੱਸਣ ਦੀ ਕੋਸ਼ਿਸ਼ ਕਰੋ ਕਿ CPR ਦਾ ਮਤਲਬ ਕੀ ਹੈ, ਕਦੋਂ ਹੁੰਦੀ ਹੈ, ਕਿਵੇਂ ਹੁੰਦੀ ਹੈ, ਕੀ ਨਿਸ਼ਾਨੀਆਂ ਨੇ, ਕੀ ਇਹਦੇ ਫਾਇਦੇ ਨੇ, ਕਿਸ ਤਰ੍ਹਾਂ ਕਰਨੀ ਚਾਹੀਦੀ ਹੈ।
ਹਾਂ ਜ਼ਰੂਰ, ਐਂਡ ਮੇਰੇ ਹਿਸਾਬ ਨਾਲ ਲਾਈਕ ਆਪਾਂ ਕਾਫੀ ਟਾਈਮ, ਕਾਫੀ ਵਾਰੀ ਮੈਂ ਇਹ ਪ੍ਰੋਗਰਾਮ ਤੇ, ਤੁਹਾਡੇ ਪ੍ਰੋਗਰਾਮ ਤੇ ਆਏ ਹਾਂ, ਥੈਂਕ ਯੂ ਵੈਰੀ ਮਚ। ਐਂਡ ਆਪਾਂ ਕਈ ਚੀਜ਼ਾਂ ਬਾਰੇ ਗੱਲ ਕੀਤੀ ਹੈ, ਬਲੱਡ ਪ੍ਰੈਸ਼ਰ, ਸ਼ੂਗਰ, ਤੁਹਾਨੂੰ ਪਤਾ ਹੈ ਕੀ ਕੀ ਟੋਪਿਕ ਆ। ਆਈ ਵੁੱਡ ਸੇ ਸਾਰੇ ਟੋਪਿਕਾਂ ਤੋਂ ਪ੍ਰੋਬਬਲੀ ਇਹ ਸਭ ਤੋਂ ਜ਼ਿਆਦਾ ਨੰਬਰ 1 ਇੰਪੋਰਟੈਂਟ ਆ। ਇਹ ਤਾਂ ਪ੍ਰੋਬਬਲੀ ਆਪਾਂ ਐਵਰੀ ਵੀਕ ਇਹਦੇ ਬਾਰੇ ਸੇਮ ਚੀਜ਼ ਬਾਰੇ ਗੱਲ ਕਰ ਸਕਦੇ ਹਾਂ, ਜੋ ਲੋਕੀ ਤੁਹਾਡੇ ਰਿਕਾਰਡਿੰਗ ਐਵਰੀ ਵੀਕ ਸੁਣ ਸਕਦੇ ਆ, ਜਿੰਨੇ ਚਿਰ ਉਹਨਾਂ ਨੂੰ 100% CPR ਨਹੀਂ ਪਤਾ ਲੱਗਦਾ ਉਹ ਸੁਣੀ ਜਾਣ, ਬਿਕਾਜ਼ ਇਹ ਦਿਸ ਇਜ਼ ਲਾਈਫ ਸੇਵਿੰਗ। ਲਾਈਕ ਆਈਲ ਗਿਵ ਯੂ ਐਨ ਐਗਜ਼ਾਮਪਲ, ਮੈਨੀ ਮੈਨੀ ਇਅਰਸ ਅਗੋ ਐਟ ਅ ਹਾਲ ਪਾਰਟੀ, ਮੈਂ ਤਾਂ ਉੱਥੇ ਚੱਲ ਨਹੀਂ ਸਕਿਆ, ਆਈ ਵਾਜ਼ ਅ ਕਿਡ ਐਨੀਵੇ, ਆਈ ਐਮ ਟਾਕਿੰਗ 20+ ਇਅਰਸ ਅਗੋ, ਹਾਲ ਪਾਰਟੀ ਰਿਸੈਪਸ਼ਨ ਜਿੱਦਾਂ ਅੱਜ ਕੱਲ੍ਹ ਹੁੰਦੇ ਆ, ਵੈਡਿੰਗ ਸੀਜ਼ਨ ਹੈਗੀ ਹੈ, ਮੈਂ ਸਮਵਨ ਵਾਜ਼ ਡਾਂਸਿੰਗ, ਨੋ ਹਿਸਟਰੀ ਆਫ ਐਨੀ ਹਾਰਟ ਪ੍ਰੋਬਲਮ, ਉਹ ਕਲੈਪਸ ਹੋ ਗਏ। ਅਨਫੋਰਚੁਨੇਟਲੀ ਆਈ ਬਿਲੀਵ ਨੋ ਵਨ ਦੇਅਰ ਆਫ ਦ ਮੇ ਬੀ 200-300 ਪੀਪਲ, ਈਦਰ ਨੋ ਬਡੀ ਨਿਊ CPR ਔਰ ਅਨਫੋਰਚੁਨੇਟਲੀ ਮੇ ਬੀ ਦੇ couldn't do it or whatever it was, 300, no one did it, this young person passed away. Now we don't know je kisne kitti hove je unna di life bach jani si, but I would assume that probably unna di life bach jani si. So many people could have saved his life. So that's CPR. It's such a simple thing, you can teach it to your child, koi bhi sik sakda, it's not that only an adult can do it, and you can save someone's life, because apa public jagah jaane, at any point someone can collapse. So for those people that don't know what I even mean, because pehla to mainu dassna chahiye si CPR hundi ki hai, it stands for cardiopulmonary resuscitation, but you don't need to know what it stands for. CPR means jehde loki koi, let's say apan kithe hai gaya, someone passes out, ਵੀ ਨੀਡ ਟੂ ਬੀ ਏਬਲ ਟੂ ਫਿਗਰ ਆਊਟ ਵੀ ਇਹ ਠੀਕ ਆ ਬੰਦਾ ਕੀ ਹੋਇਆ ਇਹਨਾਂ ਨੂੰ ਕੋਈ ਸੀਜ਼ਰ ਹੋਇਆ ਕਾ ਇਹਨਾਂ ਨੂੰ ਕੋਈ ਕਾਰਡੀਅਕ ਅਰੈਸਟ ਹੋਇਆ ਹਾਰਟ ਅਟੈਕ ਜਿਹਦੇ ਵਾਸਤੇ ਆਪਾਂ ਨੂੰ ਹਾਰਟ ਕੰਪਰੈਸ਼ਨ ਦੇਣੇ ਚਾਹੀਦੇ ਆ ਕਿ ਵੀ ਤੁਸੀਂ ਮੂਵੀ ਚ ਦੇਖਦੇ ਆ ਸਮਵਨ ਡਰਾਊਨਡ ਉਹ ਮੂੰਹ ਦੇ ਵਿੱਚ ਸਾਹ ਦਿੰਦੇ ਆ ਫਿਰ ਪਾਣੀ ਮੂੰਹ ਚੋਂ ਆ ਜਾਂਦਾ ਉਹ ਬੰਦਾ ਬਚਣ ਦਾ ਜਿਹੜੇ ਲਾਈਫ ਗਾਰਡ ਆ ਉਹ ਦਿੰਦੇ ਆ ਜੇ ਕੋਈ ਵੀ ਸੋ ਵੀ ਕੈਨ ਆਲ ਡੂ ਦਿਸ ਥਿੰਗ ਦਿਸ ਇਜ਼ ਨਾਟ ਯੂ ਡੋਂਟ ਨੀਡ ਐਨੀ ਸਪੈਸ਼ਲ ਟ੍ਰੇਨਿੰਗ ਯੂ ਡੋਂਟ ਨੀਡ ਟੂ ਸਾਈਨ ਅਪ ਐਂਡ ਪੇ ਮਨੀ ਫਾਰ ਡਿਗਰੀ ਯੂ ਕੈਨ ਲਰਨ ਇਟ ਇਨ 3 ਮਿੰਟਸ ਹੇਅਰ ਆਈ ਨੋ ਆਰ ਟਾਈਮ ਇਜ਼ ਸ਼ੋਰਟ ਬੇਸਿਕਲੀ ਕੀ ਹੁੰਦਾ ਲੈਟਸ ਸੇ ਆਈ ਐਮ ਸਮਵੇਅਰ ਐਂਡ ਸਮਵਨ ਫਾਲਸ ਇਨ ਫਰੰਟ ਆਫ ਮੀ ਸਮਵਨ ਪਾਸਸ ਆਊਟ ਔਰ ਲੈਟਸ ਸੇ ਦੇ ਡੋਂਟ ਇਵਨ ਫਾਲ ਇਨ ਫਰੰਟ ਆਫ ਮੀ ਬਟ ਆਈ ਨੋਟਿਸ ਸਮਵਨ ਕੋਈ ਬੇਹੋਸ਼ ਹੋਇਆ ਪਿਆ ਮੈਂ ਕੀ ਕਰੂੰਗਾ ਅਫਕੋਰਸ ਆਈ ਕੈਨ ਵਾਕ ਅਵੇ ਦੈਟਸ ਦ ਰੋਂਗ ਐਂਸਰ ਆਈ ਸ਼ੁਡ ਗੋ ਟੁਵਰਡਸ ਦਮ ਨੰਬਰ ਵਨ ਅਫਕੋਰਸ ਆਈ ਸ਼ੁਡ ਮੇਕ ਸ਼ੋਰ ਇਟਸ ਅ ਸੇਫ ਸੀਨ ਹਨਾ ਉਹ ਤਾਂ ਕਾਮਨ ਸੈਂਸ ਚੀਜ਼ ਆ ਇਫ ਦੇਰ ਇਜ਼ ਨੀਡਲਸ ਐਵਰੀਵੇਅਰ ਐਂਡ ਗਲਾਸ ਐਵਰੀਵੇਅਰ ਆਈ ਐਮ ਨਾਟ ਗੋਨਾ ਗੋ ਸਟੈਪ ਔਨ ਇਟ ਇਨ ਮਾਈ ਬੇਅਰ ਫੀਟ ਉਹ ਤਾਂ ਪਹਿਲਾਂ ਉਹੀ ਦੱਸਦੇ ਵੀ ਜਸਟ ਮੇਕ ਸ਼ੋਰ ਦ ਸੀਨ ਇਜ਼ ਸੇਫ ਦੇਰ ਇਜ਼ ਨਾਟ ਸਮ ਟਾਈਪ ਆਫ ਪਰਸਨ ਵਿਦ ਅ ਗਨ ਔਰ ਨਾਈਫ ਔਰ ਵਟਐਵਰ ਇਟ ਇਜ਼ ਐਸ ਲੌਂਗ ਐਸ ਇਟਸ ਅ ਸੇਫ ਸੀਨ ਨੋ ਫਾਇਰ ਵਟਐਵਰ ਇਟ ਇਜ਼ ਯੂ ਕੈਨ ਗੋ ਦੇਅਰ ਐਂਡ ਨੰਬਰ ਵਨ ਸਟੈਪ ਆਫਟਰ ਚੈਕਿੰਗ ਦੈਟ ਦ ਸੀਨ ਇਜ਼ ਸੇਫ ਯੂ ਲੁੱਕ ਐਟ ਦ ਪਰਸਨ ਜਿਹੜਾ ਉੱਥੇ ਆ ਡੋਂਟ ਟੱਚ ਦਮ ਯੈਟ ਓਕੇ ਬਿਕੋਜ਼ ਉਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਬਟ ਜਸਟ ਯੂ ਵਾਂਟ ਟੂ ਸੀ ਉਹ ਬਰੀਦਿੰਗ ਕਰ ਰਿਹਾ ਤੇ ਕਈ ਲੋਕੀ ਕਹੋਗੇ ਵੀ ਮੈਨੂੰ ਕਿੱਦਾਂ ਪਤਾ ਬਰੀਦਿੰਗ ਕਰ ਰਿਹਾ ਹਨਾ ਲਾਈਕ ਮੈਂ ਮੇਰੇ ਕੋਲ ਥੋੜੀ ਸਟੈਥੋਸਕੋਪ ਹੈਗਾ ਬਟ ਇਫ ਯੂ ਲੁੱਕ ਐਟ ਐਨੀ ਹਿਊਮਨ ਬੀਂਗ ਜਿਹੜੇ ਤੁਹਾਡੇ ਨਾਲ ਵੀ ਆ ਤੁਸੀਂ ਆਪਣੀ ਸ਼ੀਸ਼ੇ ਚ ਵੀ ਦੇਖ ਲਓ ਯੂ ਕੈਨ ਐਕਚੁਲੀ ਸੀ ਪੀਪਲ ਬਰੀਦਿੰਗ ਵੀ ਜਸਟ ਡੋਂਟ ਹੈਪਨ ਟੂ ਨੋਟਿਸ ਇਟ ਆਪਾਂ ਵੀ ਡੋਂਟ ਈਵਨ ਨੋਟਿਸ ਦੈਟ ਵੀ ਆਰ ਬਰੀਦਿੰਗ ਹਨਾ ਹਾਫ ਦਾ ਟਾਈਮ ਬਿਕੋਜ਼ ਇਟਸ ਸੱਚ ਅ ਨੈਚੁਰਲ ਥਿੰਗ ਬਟ ਯੂ ਕੈਨ ਸੀ ਵੀ ਲੋਕੀ ਬਰੀਦਿੰਗ ਕਰ ਰਿਹਾ ਓਕੇ ਇਫ ਦੇ ਆਰ ਬਰੀਦਿੰਗ then that's it done finished cpr is finished then you don't need to do anything else hana oh that's it done jin nahi breathe kare you should look for 10 seconds if it's hard for you to tell maybe banda is very heavy sometimes nahi pata lagta definitely you can put your ear close to their chest hana and try to see if they're breathing je tonu lagta nahi breathing kare next step is to check their pulse jera apna dhadkan oh kitna check karida you can put your hand finger on their front of their neck or on their wrist oh to see apne aap te vi hun jidda tusi sun rahe ho tusi aap da vi pulse checkers they you should get everyone should know how to check someone's pulse je tenu nahi pata there's youtube tusi easily discover kar sakde ho oh tusi apne doctor nu family member nu puch sakde ho now if they don't je ta unko pulse hai ga then they're not breathing then you want to just give them some breaths in the mouth because maybe they have drowned or they're choking or something je unko pulse nahi hega and they're not breathing then you start giving them chest compressions the chest compressions means jithe unada chest jithe oh heart ji bone hundi hai breast bone haan ji ode bilkul thalle just right below that even if you don't know oh it theek hai jagah just basically near the center of the chest it doesn't matter at this point you're just trying to save someone's life it doesn't have to be so precise you just start pushing there with your hand then you just push hard and fast like like that jidda apni heartbeat hundi hai you do 30 of those fair to see then you give them two breaths in the mouth and then you keep going so this is basically cpr hun us to pehla jehda main nahi dassya naturally je koi hor bande hege onlookers hopefully you're not alone ek bande nu you direct them please call 911 je second banda hai ga you can ask them to find something called aed ਹੁਣ ਜੇ ਤੁਹਾਨੂੰ ਏਈਡੀ ਨਹੀਂ ਪਤਾ ਯੂ ਸ਼ੁਡ ਕੀਪ ਯੋਰ ਆਈਜ਼ ਓਪਨ ਬਿਕੋਜ਼ ਜਦੋਂ ਵੀ ਤੁਸੀਂ ਕੋਈ ਪਬਲਿਕ ਜਗ੍ਹਾ ਜਾਂਦੇ ਆ ਲਾਈਕ ਐਨੀ ਸਪੋਰਟਿੰਗ ਵੈਨਿਊ ਆਪਾਂ ਲਾਇਬ੍ਰੇਰੀ ਵੀ ਜਾਂਦੇ ਆ ਆਪਾਂ ਜਿਮ ਜਾਂਦੇ ਆ ਆਪਾਂ ਮਾਲ ਚ ਜਾਂਦੇ ਆ ਐਨੀ ਆਫ ਦੀਸ ਪਲੇਸਿਸ ਐਸ ਸੂਨ ਐਸ ਯੂ ਐਂਟਰ ਉਹਨਾਂ ਨੇ ਲਿਖਿਆ ਹੁੰਦਾ ਏਈਡੀ ਇੱਥੇ ਆ ਸੋ ਆਪਾਂ ਨੂੰ ਤਾਂ ਨਹੀਂ ਪਤਾ ਕਿ ਆਪਾਂ ਮੇ ਬੀ ਵੀ ਨੈਵਰ ਥੋਟ ਅਬਾਊਟ ਇਟ ਸੋ ਯੂ ਸ਼ੁਡ ਨੋ ਤੁਹਾਡੇ ਜਿਮ ਦੇ ਵਿੱਚ ਤੁਹਾਡੇ ਡਾਕਟਰਸ ਆਫਿਸ ਤੁਹਾਡੇ ਮਾਲ ਦੇ ਵਿੱਚ ਕਿੱਥੇ ਹੈਗਾ ਤੇ ਇੱਕ ਬੰਦੇ ਨੂੰ ਤੁਸੀਂ ਕਹਿ ਦੋ ਉਹ ਤੁਸੀਂ ਚੱਕ ਲਿਆ This is CPR basically. Hun tusi mainu question puch sakde ho because I think we'll learn better if you ask me a question.
Eh hunda ki hai vaise ADE jehda tusi kiya vi ede vich koi instrument hunda ya kuch koi banda expert hunda malls de vich?
Yeah, so because like basically CPR da matlab hai ki eh bande da usually typically ki hoya hunda is they've had some type of heart problem. Je apna heart nahi kaam karda then apni breathing nahi hona te we won't have a pulse and within a matter of like seconds to minutes we will die but this we can fix the heart cuz there's only going to be a few problems with the heart all of them are fixable sare fix ho sakte hai we just need to get the heart working again the jiddi AED automated defibrillator ਉਹ ਕੋਈ ਮਸ਼ੀਨ ਆ ਐਂਡ ਦੇ ਮੇਡ ਇਟ ਸੋ ਈਜ਼ੀ ਟੂ ਯੂਜ਼ ਈਵਨ ਜਦੋਂ ਤੁਸੀਂ ਉਹ ਡੱਬੇ ਨੂੰ ਖੋਲ ਰਹੇ ਹੋ ਤਾਂ ਹੁੰਦਾ ਉਹ ਆਪਾਂ ਜਦੋਂ ਖੋਲਦੇ ਨਾਲ ਹੀ ਲਾਈਕ ਕੰਪਿਊਟਰ ਬੋਲਦਾ ਪਲੀਜ਼ ਡੂ ਦਿਸ ਪਲੀਜ਼ ਡੂ ਦਿਸ ਉਹ ਦੋ ਪੈਡ ਇੱਕ ਚੈਸਟ ਤੇ ਲਾਣਾ ਹੁੰਦਾ ਇੱਕ ਬੈਕ ਤੇ ਲਾਣਾ ਹੁੰਦਾ ਤੇ ਉਹ ਆਪਣੇ ਆਪ ਹੀ ਹਾਰਟ ਚੈੱਕ ਕਰਕੇ ਜੇ ਸ਼ਾਕ ਚਾਹੀਦਾ ਉਹ ਆਪਣੇ ਆਪ ਹੀ ਹਾਰਟ ਨੂੰ ਸ਼ਾਕ ਦੇ ਦਿੰਦਾ ਜੇ ਨਹੀਂ ਚਾਹੀਦਾ ਉਹ ਮਸ਼ੀਨ ਤੁਹਾਨੂੰ ਦੱਸਦਾ ਵੀ ਦ ਸ਼ਾਕ ਇਜ਼ ਨਾਟ ਰਿਕੁਆਇਰਡ ਕੰਟੀਨਿਊ ਸੀ ਪੀ ਆਰ ਬਾਈ ਸੀ ਪੀ ਆਰ ਦੇ ਮੀਨ ਪੁਸ਼ਿੰਗ ਆਨ ਦ ਚੈਸਟ ਸੋ ਐਂਡ ਸੋ ਲਾਈਕ ਦਿਸ ਇਜ਼ ਅ ਵੈਰੀ ਇੰਪੋਰਟੈਂਟ ਪਾਰਟ ਹੁਣ ਨਾਉ ਲੈਟਸ ਸੇ ਯੂ ਕੈਨ ਫਾਈਂਡ ਦ ਏ ਈ ਡੀ ਦ ਮੇਨ ਥਿੰਗ ਇਜ਼ ਸਮਵਨ ਸ਼ੁੱਡ ਬੀ ਗਿਵਿੰਗ ਦੈਟ ਪਰਸਨ ਕੰਪਰੈਸ਼ਨ ਬਿਕਾਜ਼ ਜਿਹੜਾ ਹੋਪਫੁਲੀ ਬਾਈ ਦੈਨ ਦ ਐਂਬੂਲੈਂਸ ਵਿਲ ਕਮ ਉਹਨਾਂ ਕੋਲ ਤਾਂ 100% ਉਹ ਚੀਜ਼ ਹੁੰਦੀ ਹੈ
ਹਾਂ ਪਰ ਇਹ ਗੱਲ ਇੰਝ ਹੈ ਵੀ ਜੇ ਕੋਈ ਬੰਦਾ ਵੈਸੇ ਵੀ ਦੇਖੋ ਨਾ ਮੈਂ ਤੁਹਾਨੂੰ ਡਾਕਟਰ ਸਾਹਿਬ ਆਪਣੀ ਲਾਈਫ ਦੇ ਵਿੱਚ ਦੱਸਦਾ ਬਿਲਕੁਲ ਸੱਚੀ ਗੱਲ ਕਿ ਅੱਜ ਤੋਂ ਕੋਈ 15-20 ਸਾਲ ਸ਼ਾਇਦ ਜ਼ਿਆਦਾ ਵੀ ਟਾਈਮ ਹੋ ਗਿਆ ਤੇ ਸਾਡੇ ਇੱਕ ਫਰੈਂਡ ਸੀਗੇ ਉਹਨਾਂ ਦੀ ਹੈਲਥ ਬਹੁਤ ਵਧੀਆ ਸੀਗੀ ਬੜਾ ਕੇਅਰ ਰੱਖਦੇ ਸੀ ਕੋਈ ਭਾਰ ਵੀ ਜ਼ਿਆਦਾ ਨਹੀਂ ਬਿਲਕੁਲ ਜ਼ਿਆਦਾ ਨਹੀਂ ਸੀ ਸਲਿਮ ਸੀਗੇ ਗ੍ਰੀਨ ਟੀ ਪੀਣੀ ਉਹਨਾਂ ਨੇ ਸਭ ਕੁਝ ਕਰਨਾ ਸੀ ਇੱਕ ਫੰਕਸ਼ਨ ਤੇ ਗਏ ਮੈਰਿਜ ਪਾਰਟੀ ਤੇ ਗਏ ਤੇ ਉਹ ਡਾਂਸ ਕਰਦੇ ਕਰਦੇ ਉਹ ਹੁੰਦੇ ਨਾ ਸੱਪ ਜੇ ਬਣ ਕੇ ਲੰਬੇ ਪੈ ਪੈ ਕੇ ਕਰਦੇ ਸੀ ਤੇ ਅਸੀਂ ਅਚਾਨਕ ਦੇਖਿਆ ਉਹ ਬੇਹੋਸ਼ ਹੋ ਕੇ ਡਿੱਗ ਪਏ ਰਸ਼ ਇੰਨਾ ਜ਼ਿਆਦਾ ਸੀ 911 ਐਂਬੂਲੈਂਸ ਕਰੀ ਪਹਿਲਾਂ ਤਾਂ ਲੋਕ ਐਵੇਂ ਹੀ ਜਿਹੜੇ ਆਪਣੇ ਜਿਨ੍ਹਾਂ ਨੂੰ ਨੌਲੇਜ ਵੀ ਨਹੀਂ ਹੁੰਦੀ ਐਵੇਂ ਹਵਾ ਕਰ ਦਿਓ ਕੋਈ ਲੱਤ ਫੜ ਲਈ ਕਿਸੇ ਨੇ ਕੁਛ ਫੜ ਲਿਆ ਕਿਸੇ ਨੌਲੇਜ ਨਹੀਂ ਹੁੰਦੀ ਉਹ ਰਸ਼ ਕਰਕੇ ਉਹਦੀ ਬਰੀਦਿੰਗ ਦੀ ਪ੍ਰੋਬਲਮ ਹੋ ਗਈ ਫਿਰ ਕਿਸੇ ਨੇ 911 ਕਰਤੀ 911 ਉੱਥੇ ਪਹੁੰਚੀ ਵੀ ਪਰ ਅੰਦਰ ਨਹੀਂ ਜਾ ਸਕੀ ਕਿਉਂਕਿ ਰਸ਼ ਹੀ ਇੰਨਾ ਜ਼ਿਆਦਾ ਸੀ ਕਾਰਾਂ ਪੁੱਠੀਆਂ ਸਿੱਧੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਕਿਸੇ ਵੀ ਬੰਦੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਵੀ ਉਹਦੀ ਛਾਤੀ ਦਬਾ ਦਈਏ ਜਾਂ ਮੂੰਹ ਨਾਲ ਦੇ ਦਈਏ ਜਾਂ ਨੌਲੇਜ ਨਹੀਂ ਸੀ ਜਾਂ ਬੰਦੇ ਕਰਨੇ ਨਹੀਂ ਚਾਹੁੰਦੇ ਦੋਨੇ ਗੱਲ ਹੋ ਸਕਦੀ ਇੱਕ ਤਾਂ ਬੰਦੇ ਨੂੰ ਨੌਲੇਜ ਨਹੀਂ ਹੈ ਦੂਜਾ ਕਰਨਾ ਨਹੀਂ ਚਾਹੁੰਦੇ ਤੇ ਉਹ ਬਿਲਕੁਲ ਸੱਚਾਈ ਹੈ ਕਿ ਉਹ ਬੰਦਾ ਉੱਥੇ ਹੀ ਖਤਮ ਹੋ ਗਿਆ ਸਾਨੂੰ ਵੀ ਬਹੁਤ ਦੁੱਖ ਲੱਗਿਆ ਵੀ ਜੇ ਥੋੜੀ ਨੌਲੇਜ ਦੀ ਸ਼ਾਇਦ ਬਚ ਸਕਦਾ ਬਾਅਦ ਜਦੋਂ ਐਂਬੂਲੈਂਸ ਆਈ ਉਹਨਾਂ ਨੇ ਉਹ ਰੱਖ ਕੇ ਉਹਦੇ ਛਾਤੀ ਤੇ ਜੋਰ ਜੋਰ ਦੀ ਝੜਕੇ ਮਾਰੇ ਪਰ ਉਹ ਕਹਿੰਦੇ ਨਹੀਂ ਹੁਣੇ ਤਾਂ ਬਹੁਤ ਇਟਸ ਟੂ ਲੇਟ ਨਾਓ ਸੋ ਮੇਰਾ ਜਿਹੜਾ ਸਵਾਲ ਸੀਗਾ ਤੁਹਾਨੂੰ ਇਹ ਵੀ ਇੱਕ ਤਾਂ ਇਹ ਹੈ ਵੀ ਸਾਨੂੰ ਹਰੇਕ ਬੰਦੇ ਨੂੰ ਕਿਸੇ ਡਾਕਟਰ ਕੋਲ ਜਾ ਕੇ ਜਾਂ ਜਿਹੜਾ ਵੀ ਬੰਦਾ ਐਕਸਪਰਟ ਹੈ ਇਹ ਜਿਹੜੀ ਸੀ ਪੀ ਆਰ ਹੈ ਇਹਦੀ ਪਤਾ ਨਹੀਂ ਕਦੋਂ ਲੋੜ ਪੈ ਜੇ ਕਿਸੇ ਦੀ ਜ਼ਿੰਦਗੀ ਬਚ ਗਈ ਸਾਨੂੰ ਪੂਰੀ ਟ੍ਰੇਨਿੰਗ ਲੈਣੀ ਚਾਹੀਦੀ ਹੈ ਟ੍ਰੇਨਿੰਗ ਬੜੀ ਸਿੰਪਲ ਹੈ ਪਰ ਪ੍ਰੈਕਟਿਸ ਕਰਨ ਦੀ ਲੋੜ ਹੈ ਠੀਕ ਹੈ ਜੀ
ਮੈਂ ਹਾਂ ਬਿਲਕੁਲ ਐਗਜੈਕਟਲੀ ਐਂਡ ਦੈਨ ਕਈ ਲੋਕੀ ਸੋਚਦੇ ਚਾਪੜ ਆਪਾਂ ਛੱਡ ਪਰੇ ਆਪਾਂ ਕਿੱਥੇ ਜਾਵਾਂਗੇ ਕਲਾਸ ਲੈਣ ਕਿੱਥੋਂ ਲੱਭਾਂਗੇ ਪਹਿਲੀ ਗੱਲ ਤਾਂ ਵਰ ਇਨ ਦਾ ਏਜ ਆਫ ਇਨਫੋਰਮੇਸ਼ਨ ਵਰ ਇਨ ਦਾ ਇਨਫੋਰਮੇਸ਼ਨ ਏਜ ਮੈਨੂੰ ਕੋਈ ਵੀ ਇਨਫੋਰਮੇਸ਼ਨ ਮੈਨੂੰ ਆਈ ਡੋਂਟ ਨੀਡ ਟੂ ਇਵਨ ਗੋ ਐਨੀਵੇਅਰ ਮੇਰੇ ਹੱਥ ਚ ਫੋਨ ਆ ਅੱਜ ਕੱਲ ਤਾਂ AI ਵੀ ਚੱਲ ਪਿਆ ਆਰਟੀਫਿਸ਼ਲ ਇੰਟੈਲੀਜੈਂਸ ਉਹਨੂੰ ਵੀ ਮੈਂ ਪੁੱਛ ਸਕਦਾ ਯੂ ਜਸਟ ਲਿਟਰਲੀ ਹੈਵ ਟੂ ਗੋ ਔਨ ਯੂਟਿਊਬ ਔਰ AI ਔਰ ਜੋ ਵੀ ਆ ਐਂਡ ਜਸਟ ਸਰਚ ਸੀ ਪੀ ਆਰ ਉੱਥੇ ਯੂ ਕੈਨ ਲਰਨ ਇਟ ਯੂ ਡੋਂਟ ਨੀਡ ਅ ਡਿਗਰੀ ਇਫ ਲੈਟਸ ਸੇ ਸਮਵਨ ਪਾਸਡ ਆਊਟ ਇਨ ਫਰੰਟ ਆਫ ਯੂ ਕਿਸੇ ਨੇ ਤੁਹਾਨੂੰ ਪੁੱਛਣਾ ਤਾਂ ਨਹੀਂ ਵੀ ਤੁਹਾਡੇ ਕੋਲ ਕੋਈ ਸਰਟੀਫਿਕੇਸ਼ਨ ਹੈਗੀ ਹੈ ਜੇ ਤੋਂ ਕੱਢੋ ਦਿਸ ਇਜ਼ ਲਾਈਫ ਸੇਵਿੰਗ ਐਨੀ ਵਨ ਕੈਨ ਡੂ ਇਟ ਯੂ ਆਰ ਨਾਟ ਗੋਇੰਗ ਟੂ ਗੈਟ ਇਨ ਟ੍ਰਬਲ ਫਾਰ ਡੂਇੰਗ ਇਟ ਇਨ ਫੈਕਟ ਯੂ ਵਿਲ ਸੇਵ ਸਮਵਨਸ ਲਾਈਫ ਐਂਡ ਯੂ ਕੈਨ ਲਰਨ ਇਟ ਵਿਦਇਨ ਮੇਬੀ ਆਈ ਵੁੱਡ ਸੇ ਟੂ ਮਿੰਟਸ ਤੁਸੀਂ ਮੇਬੀ ਤੁਸੀਂ ਵਾਸ਼ਰੂਮ ਲੈ ਕੇ ਜਾਂਦੇ ਆਪਣਾ ਫੋਨ ਉੱਥੇ ਪੜ੍ਹ ਲਓ ਇਹਦੇ ਬਾਰੇ ਸੋ ਲਾਈਕ ਇਟਸ ਔਨ ਦ ਰੇਡੀਓ ਐਜ਼ ਆਈ ਐਕਸਪਲੇਨਡ ਇਟ ਇਟਸ ਅ ਲਿਟਲ ਬਿਟ ਸਮਟਾਈਮਸ ਸਾਊਂਡਸ ਵੀ ਇਟ ਔਖੀ ਚੀਜ਼ ਹੈ ਬਟ ਬਹੁਤ ਜ਼ਿਆਦਾ ਈਜ਼ੀ ਹੈ ਬਹੁਤ ਜ਼ਿਆਦਾ ਈਜ਼ੀ ਹੈ ਦੇ ਸ਼ੁੱਡ ਟੀਚ ਇਟ ਇਨ ਸਕੂਲਸ ਟੂ ਕਿਡਸ ਲਾਈਕ ਆਈ ਸੈਡ ਕਿਡਸ ਕੈਨ ਡੂ ਇਟ ਯੂ ਕੈਨ ਲਰਨ ਔਨ ਯੋਰ ਓਨ ਐਟ ਹੋਮ and and I don't know how much time we have I can discuss it again but I think maybe our time is done we can talk about it again in the future
haan ji theek hai doctor sahab bas ek koi gal kehni si ki sare bandeyan nu chahe kise bhi umar de ne unna nu youtube de utte ja ke cpr pao ਉੱਥੇ ਤੁਹਾਨੂੰ ਆ ਜਾਊਗੀ ਤੁਸੀਂ ਉਹਦੀ ਪ੍ਰੈਕਟਿਸ ਕਰੋ ਪਤਾ ਨਹੀਂ ਯੂ ਨੈਵਰ ਨੋ ਕਦੋਂ ਕੰਮ ਆ ਜਾਏ ਕਿਸੇ ਦੀ ਜ਼ਿੰਦਗੀ ਬਚ ਜਾਏ ਉਦੋਂ ਤੁਹਾਨੂੰ ਬਹੁਤ ਪ੍ਰਾਊਡ ਮਹਿਸੂਸ ਹੋਊਗਾ ਕਿ ਮੈਂ ਕਿਸੇ ਦੀ ਜ਼ਿੰਦਗੀ ਬਚਾਤੀ ਸਿਰਫ ਖਾ ਲਿਆ ਪੀ ਲਿਆ ਸੌ ਲਿਆ ਗੱਪਾਂ ਮਾਰ ਲਈਆਂ ਨਿੰਦਿਆ ਚੁਗਲੀ ਕਰ ਲਈ ਇਹ ਨਹੀਂ ਕਿਸੇ ਦੀ ਜਾਨ ਬਚਾਉਣ ਲਈ ਵੀ ਸਾਨੂੰ ਕੁਛ ਨਾ ਕੁਛ ਆਪਣੇ ਅੰਦਰ ਗੁਣ ਪੈਦਾ ਕਰਨੇ ਚਾਹੀਦੇ ਨੇ ਤੇ ਨਾਲ ਹੀ ਜਿਵੇਂ ਕਿ ਡਾਕਟਰ ਅੰਕੁਸ਼ ਨੇ ਕਿਹਾ ਵੀ ਇੰਨੀ ਔਖੀ ਗੱਲ ਨਹੀਂ ਸਿੰਪਲ ਆ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਪਤਾ ਨਹੀਂ ਰੱਬ ਕਿਹੜੀਆਂ ਗੱਲਾਂ ਵਿੱਚ ਰਾਜੀ ਕਦੋਂ ਕਿਸੇ ਦੀ ਜਾਨ ਬਚ ਜੇ ਸੋ ਸਾਨੂੰ ਸਾਰਿਆਂ ਨੂੰ ਹੀ ਸੀ ਪੀ ਆਰ ਦੇ ਬਾਰੇ ਸਿੱਖਣਾ ਚਾਹੀਦਾ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਫਿਰ ਨੈਕਸਟ ਵੀਕ ਜੇ ਜਦੋਂ ਟਾਈਮ ਮਿਲਿਆ ਫਿਰ ਗੱਲਬਾਤ ਕਰਾਂਗੇ ਸੋ ਪਿਆਰੇ ਸਰੋਤੇ ਸੀ ਡਾਕਟਰ ਅੰਕੁਸ਼ ਜਿਹੜੇ ਕਿ BNC ਬ੍ਰੈਮਲੀ ਐਂਡ ਕੰਟਰੀ ਸਾਈਡ ਤੇ ਮੈਡੀਕਲ ਸੈਂਟਰ ਹੈ ਉੱਥੇ ਇਹ ਕੰਮ ਕਰਦੇ ਤੇ ਨਾਲ ਹੀ ਬੋਟੈਕਸ ਜਿਹੜੇ ਹੁੰਦੇ ਨੇ ਅੱਜ ਕੱਲ੍ਹ ਚੱਲੇ ਆਵੇ ਜਿਨ੍ਹਾਂ ਦੇ ਝੂੜੀਆਂ ਪੈਂਦੀਆਂ ਅੱਖਾਂ ਦੇ ਕੋਲ ਮੱਥੇ ਚ ਪੈਂਦੀਆਂ ਜਾਂ ਕੁਛ ਉਹ ਵੀ ਇਹਨਾਂ ਨੇ ਕੰਮ ਸ਼ੁਰੂ ਕੀਤਾ ਫੁੱਲ ਫਲੈਸ਼ ਡਾਕਟਰ ਨੇ ਨਾਲ ਉਹ ਵੀ ਕੰਮ ਕਰਦੇ ਨੇ ਸੋ ਕੀਤਾ ਤਾਂ ਨਹੀਂ ਸ਼ੁਰੂ ਕਰ ਦੇਣਗੇ ਸੋ ਜੇ ਕਿਸੇ ਨੂੰ ਕੋਈ ਇਹਦੇ ਬਾਰੇ ਕੁਐਸਚਨ ਹੋਵੇ ਤੇ ਉਹ ਵੀ ਡਾਕਟਰ ਅੰਕੁਸ਼ ਨਾਲ ਗੱਲਬਾਤ ਕਰ ਸਕਦੇ ਨੇ BNC ਮੈਡੀਕਲ ਸੈਂਟਰ ਦੇ ਵਿੱਚ ਜਾ ਕੇ ਤੇ ਹੁਣ ਸਾਡੇ ਨਾਲ ਲਾਈਨ ਤੇ ਨੇ ਡਾਕਟਰ ਫੈਨੀ ਇਹ ਗੱਲ ਕਰਨਗੇ ਜਿਹੜੀਆਂ ਸਾਡੀਆਂ ਮੈਂਟਲ ਪ੍ਰੋਬਲਮਸ ਨੇ, ਜਿੰਨੀਆਂ ਕਿ ਜਿਸ ਤਰ੍ਹਾਂ ਫਾਰ ਐਗਜ਼ਾਮਪਲ ਕਿਸੇ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈ, ਐਂਗਜ਼ਾਇਟੀ ਦੀ ਪ੍ਰੋਬਲਮ ਹੈ, ਪੈਨਿਕ ਅਟੈਕ ਆਉਂਦੇ ਨੇ, ਸੁਈਸਾਈਡਲ ਵਿਚਾਰ ਆਉਂਦੇ ਨੇ, ਇਹ ਅਸੀਂ ਜਿੰਨੇ ਮਰਜ਼ੀ ਫਿਜ਼ੀਕਲ ਟੈਸਟ ਕਰਾ ਲੈਂਦੇ ਹਾਂ ਅਤੇ ਉਹਨਾਂ ਦੇ ਵਿੱਚ ਨਹੀਂ ਆਉਂਦਾ, ਸਗੋਂ ਇਹ ਬ੍ਰੇਨ ਦੀਆਂ ਜਿਹੜੀ ਕੈਮੀਕਲ ਦੀ ਪ੍ਰੋਬਲਮ ਹੁੰਦੀ ਹੈ। ਸੋ ਡਾਕਟਰ ਫੈਨੀ ਫੁੱਲ ਫਲੈਸ ਡਾਕਟਰ ਆਫ ਮੈਡੀਸਨ ਨੇ ਅਤੇ ਨਾਲ ਨਾਲ ਇਹ ਮਾਸਟਰਸ ਆਫ ਸਾਈਕੋ ਕੌਂਸਲਿੰਗ ਨੇ, ਸਾਈਕੋਥੈਰੇਪਿਸਟ ਨੇ, ਕਿਉਂਕਿ ਜਿਹੜੇ ਸਾਈਕੈਟ੍ਰਿਸਟ ਹੁੰਦੇ ਨੇ ਉਹ ਦਵਾਈਆਂ ਦਿੰਦੇ ਨੇ ਡਾਕਟਰ, ਅਤੇ ਜਦੋਂ ਕਿ ਇਹ ਗੱਲਬਾਤ ਕਰਕੇ ਉਹਦੇ ਵਿੱਚ ਬੂਸਟ ਉਹਦੇ ਵਿੱਚ ਪੈਦਾ ਕੀਤੀ ਜਾਂਦੀ, ਉਹਦੇ ਵਿੱਚ ਕੌਨਫੀਡੈਂਸ ਪੈਦਾ ਕੀਤਾ ਜਾਂਦਾ ਤਾਂ ਕਿ ਜਿਹੜਾ ਉਹਨਾਂ ਦਾ ਸੋਚਣ ਦਾ ਨਜ਼ਰੀਆ ਹੁੰਦਾ ਬ੍ਰੇਨ ਦੇ ਵਿੱਚ ਉਹਨੂੰ ਚੇਂਜ ਕੀਤਾ ਜਾਵੇ, ਉਹ ਅਸਲੀ ਪ੍ਰੋਬਲਮ ਦੱਸੀ ਜਾਵੇ। ਸੋ ਇਹਦੇ ਨਾਲ ਬਹੁਤ ਸਾਰੇ ਪੇਸ਼ੈਂਟ ਗੱਲਬਾਤ ਦੇ ਨਾਲ ਹੀ ਠੀਕ ਹੋ ਜਾਂਦੇ ਨੇ। ਸੋ ਉਸੇ ਕਰਕੇ ਮੈਂ ਸੋਚਿਆ ਵੀ ਡਾਕਟਰ ਫੈਨੀ, ਕਿਉਂਕਿ ਇੱਕ ਅੰਟੈਰੀਓ ਦੇ ਵਿੱਚ ਪੂਰੇ ਇਸ ਫੀਲਡ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਨੇ, ਸਭ ਤੋਂ ਜ਼ਿਆਦਾ ਕਹਿ ਲਓ ਗਿਣਤੀ ਦੇ ਡਾਕਟਰਾਂ ਦੇ ਵਿੱਚ ਪੜ੍ਹੇ ਲਿਖੇ ਨੇ, ਸੋ ਵਧੀਆ ਤਰੀਕੇ ਨਾਲ ਹੱਲ ਕਰ ਸਕਦੇ ਨੇ, ਉਹਨਾਂ ਨੂੰ ਮੈਂ ਲਾਈਨ ਤੇ ਲੈ ਕੇ ਆਇਆ। ਸੋ ਲੈਟਸ ਵੈਲਕਮ ਡਾਕਟਰ ਫੈਨੀ। ਡਾਕਟਰ ਫੈਨੀ ਵੈਲਕਮ ਟੂ ਦ ਸ਼ੋ।
ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ।
ਓਕੇ ਡਾਕਟਰ ਫੈਨੀ, ਥੋੜਾ ਜਿਹਾ ਤੁਸੀਂ ਦੱਸੋ ਵੀ ਸਾਈਕੈਟਰੀ ਤੇ ਸਾਈਕਾਲੋਜਿਸਟ ਤੇ ਸਾਈਕੋਥੈਰੇਪੀ, ਇਹ ਤਿੰਨਾਂ ਦੇ ਵਿੱਚ ਪਹਿਲਾਂ ਫਰਕ ਕੀ ਹੈ?
Okay, very good question. A lot of people get confused about this. So, psychiatrist hai jo medical doctor hai, jo apne family doctor hai. Difference is the psychiatrist mental health specialty hai, right? So, jinano depression, anxiety, schizophrenia jo kuch bhi, kivri family doctors tunu psychiatrist se bhejunge cuz o specialty hai mental health. And then psychiatrists can diagnose bhi kar sakte the, dawai bhi de sakte hain. So jo apna no dawai chahiye hai, psychiatrist ne apna no help honi hai ode waste, okay? Psychologist tunu diagnose kar sakte hain, jo the psychiatrist kar sakte hain, kya sakte hain, tunu bhi hanji tore depression hai, theek hai? Ja maybe you have ADHD for example, so psychologists can diagnose you. They can also give you therapy, jinne gal baat naal therapy de sakde hain, par psychologist tunu dawai nahi de sakde, theek hai? So oh farq hai. Hun teesri thing is psychotherapist or counselor. Counselor, psychotherapist, they can give you treatment, matlab gal baat naal help ho sakde hai tonu, jehdi bhi problem hai gi, they can help you with it, par oh tunu medicine nahi de sakde ਜਿੱਦਾਂ ਸਾਈਕਾਇਟ੍ਰਿਸਟ ਦੱਸ ਸਕਦੇ ਹਾਂ, ਤੇ ਨਾਲ ਅਸੀਂ ਫੋਰਮਲੀ ਤੁਹਾਨੂੰ ਡਾਇਗਨੋਸ ਨਹੀਂ ਕਰ ਸਕਦੇ, ਇਹ ਗੱਲ ਹੈ। ਸੋ ਫਾਰ ਐਗਜ਼ਾਮਪਲ ਵਿਦ ਮਾਈ ਮੈਡੀਕਲ ਡਿਗਰੀ, ਮੈਂ ਗੱਲਬਾਤ ਕਰਕੇ ਪੇਸ਼ੈਂਟ ਨੂੰ ਟੈਸਟ ਕਰ ਸਕਦੀ ਹੈ ਵੀ ਇਜ਼ ਇਟ ਡਿਪਰੈਸ਼ਨ, ਇਜ਼ ਇਟ ਐਨਜ਼ਾਇਟੀ, ਵਟਸ ਗੋਇੰਗ ਔਨ, ਹੈ ਨਾ। ਆਈ ਕੈਨ ਡੂ ਦੈਟ ਟੈਸਟਿੰਗ, ਪਰ ਮੈਂ ਅਫੀਸ਼ਲੀ ਨਹੀਂ ਲਿਖ ਸਕਦੀ ਵੀ ਔਨ ਪੇਪਰ ਯੂ ਹੈਵ ਡਿਪਰੈਸ਼ਨ, but a psychiatrist or psychologist can do that. Okay. I hope that makes sense.
Yes. So par galle avi benefit hai avi jis tarah apan kehnde vi tade kol koi medical di degree hai te tanu knowledge puri hai, par legally jehdi hagi oh psychologist ya psychiatrist ya doctor ne ohi diagnose kar sakde ne.
Exactly. And then the medicine laniya kalle psychiatrist hai sakde hai.
Haan ji.
Ye family doctor.
Okay. So hun tusi dasso ke vi jehdi hagi ਜਿਹੜੇ ਬੰਦੇ ਨੂੰ ਡਿਪਰੈਸ਼ਨ ਰਹਿੰਦਾ, ਡਿਪਰੈਸ਼ਨ ਦੀ ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀ, ਪਰ ਅੱਜ ਆਪਾਂ ਗੱਲ ਕਰਾਂਗੇ ਐਂਗਜ਼ਾਇਟੀ। ਐਂਗਜ਼ਾਇਟੀ ਜਿਹੜੀ ਹੈ ਵੀ ਘਬਰਾਹਟ ਜੀ ਹੁੰਦੀ ਹੈ, ਵੀ ਐਂਗਜ਼ਾਇਟੀ ਹੁੰਦੀ ਕੀ ਹੈ, ਕਿਉਂ ਹੁੰਦੀ ਹੈ, ਕੀ ਇਹਦੀਆਂ ਨਿਸ਼ਾਨੀਆਂ, ਕੀ ਇਹਦਾ ਸਲੂਸ਼ਨ ਹੈ, ਥੋੜਾ ਜਿਹਾ ਜੇ ਤੁਸੀਂ ਸਿੰਪਲ ਤਰੀਕੇ ਨਾਲ ਦੱਸਦੇ ਹੋ ਤਾਂ ਕਿ ਸਾਡੇ ਸਰੋਤਿਆਂ ਨੂੰ ਉਹਦਾ ਫਾਇਦਾ ਹੋ। ਮੇਰਾ ਸਿਰਫ ਪਰਪਜ਼ ਹੈ ਵੀ ਫਾਇਦਾ ਕਰਨਾ, ਵੀ ਲੋਕਾਂ ਦਾ ਫਾਇਦਾ ਹੋਵੇ, ਜ਼ਿੰਦਗੀ ਜਿਉਣ ਦਾ ਵੀ ਤਾਂ ਹੀ ਫਾਇਦਾ ਜੇ ਤੁਸੀਂ ਆਪਣੀ ਨੌਲੇਜ ਆਪਣੇ ਕੋਲ ਰੱਖੋ, ਸਗੋਂ ਦੂਜਿਆਂ ਨੂੰ ਵੀ ਵੰਡੋ, ਤੇ ਨੌਲੇਜ ਤਾਂ ਘਟਦੀ ਨਹੀਂ ਵੱਧਦੀ ਹੈ। ਸੋ ਪਲੀਜ਼ ਤੁਸੀਂ ਇਫ ਯੂ ਕੈਨ ਐਕਸਪਲੇਨ ਇਨ ਏ ਸਿੰਪਲ ਵੇ।
ਯਾ ਸੋ ਐਂਗਜ਼ਾਇਟੀ, ਯੂ ਸੈਡ ਇਟ ਐਗਜ਼ੈਕਟਲੀ ਰਾਈਟ, ਵੀ ਘਬਰਾਹਟ ਹੋ ਰਹੀ ਹੈ, ਰਾਈਟ? ਸੋ ਲਾਈਕ ਮੇ ਬੀ ਆਪਣਾ ਲਾਈਕ ਦਿਲ ਕੱਚਾ ਹੋ ਰਿਹਾ, ਵੀ ਕੈਨਟ ਸਟਾਪ ਵਰੀਇੰਗ ਅਬਾਊਟ ਸਮਥਿੰਗ, ਆਪਾਂ ਨਰਵਸ ਹੈਗੇ ਆ। You know, should the suppose koi tunu kahe okay, you're at a party, come on the stage and do a speech. People that don't like to talk in front of everybody,
bilkul
oh shab nervous honge, right? That's kind of anxiety. But we all feel anxiety sometimes. Maybe it's going on stage to talk to somebody, maybe it's writing an exam. maybe it's taking a test somewhere. That's normal, right? Worry. But anxiety is if it's going longer than normal, okay? So you notice these, you're having it often, and it's kind of interfering with your life. Interfering, let's say if it's for exams, maybe you're not able to focus, maybe you feel like fainting, you want to avoid things. That's sort of how anxiety would be. Okay, and there's different types of anxiety. So there's general matlab, pata nahi kaise honda, you get it randomly. Koi reason nahi specific hai ga, whether you're talking to people, kisi bar jana, because of exam, because of job, you just have anxiety. That's general anxiety. Okay, ki honda bhi people bar nahi jana chahte bilkul bhi, that's the a different type of anxiety. Then ki honda, like social, be bolan anxiety hum dete na bolna, right? So there's different types of anxiety, but they're all the same idea. Be apanu nervous honne, maybe apanu kisina anlag jinda, we have trouble breathing, maybe our stomach hurts. Basically, it feels really stressful, if you can imagine.
ਪਰ ਜੇ ਹੁਣ ਬੰਦੇ ਨੂੰ ਕਈ ਵਾਰੀ ਪਹਿਲਾਂ ਤਾਂ ਆਪਣੇ ਫੈਮਿਲੀ ਡਾਕਟਰ ਕੋਲ ਜਾਊਗਾ ਆਪਣੀ ਪ੍ਰੋਬਲਮ ਲੈ ਕੇ, ਜਦੋਂ ਡਾਕਟਰ ਫੈਮਿਲੀ ਡਾਕਟਰ ਕਹਿੰਦਾ ਵੀ ਨਹੀਂ ਤੈਨੂੰ ਇਹ ਬ੍ਰੇਨ ਦੇ ਵਿੱਚ ਕੋਈ ਕੈਮੀਕਲ ਡੈਫੀਸ਼ੈਂਸੀ ਹੈ, ਤੂੰ ਕਾਉਂਸਲਿੰਗ ਕਰ ਲੈ, ਫਿਜੀਓਥੈਰੇਪੀ ਸਾਈਕੋਥੈਰੇਪਿਸਟ ਦੇ ਕੋਲ ਜਾ, ਸੋ ਤੁਸੀਂ ਉਹਨੂੰ ਗੱਲਾਂ ਬਾਤਾਂ ਜਿਹੜੀ ਉਹਦੀ ਕੋਈ ਪ੍ਰੋਬਲਮ ਹੈ, ਮੈਨੂੰ ਪਤਾ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਕਈ ਵਾਰੀ ਬੰਦੇ ਦੇ ਫੈਮਿਲੀ ਦੇ ਵਿੱਚ ਪ੍ਰੋਬਲਮਸ ਹੁੰਦੀਆਂ, ਕੋਈ ਸਟੱਡੀ ਦੇ ਵਿੱਚ ਪ੍ਰੋਬਲਮ ਹੁੰਦੀਆਂ, ਕੋਈ ਪਿਆਰ ਦੇ ਵਿੱਚ, ਵਿਆਹ ਦੇ ਵਿੱਚ ਪ੍ਰੋਬਲਮ ਹੁੰਦੀਆਂ ਨੇ, ਕੋਈ ਬੱਚਿਆਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਉਹਦੇ ਨਾਲ ਪ੍ਰੋਬਲਮਾਂ ਵਧੀ ਜਾਂਦੀਆਂ ਅਤੇ ਬੰਦਾ ਸੋਚਦਾ ਵੀ ਮੇਰਾ ਤਾਂ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਹੀ ਨਹੀਂ, ਮੈਂ ਸੁਈਸਾਈਡ ਕਰ ਲਾਂ, ਮੈਂ ਨੈਗਰਾ ਫਾਲ ਜਾ ਕੇ ਛਾਲ ਮਾਰ ਲਾਂ, ਮੈਂ ਐਕਸੀਡੈਂਟ ਕਰ ਲਾਂ। ਪਰ ਜੇ ਤੁਸੀਂ ਉਹ ਸਾਈਕੋ ਕਾਉਂਸਲਿੰਗ ਕਰ ਲੈਂਦੇ ਹੋ ਤੇ ਉਹ ਤੁਹਾਡੇ ਵਿੱਚ ਇੱਕ ਤਰੀਕੇ ਦੇ ਨਾਲ ਹੌਸਲਾ ਪੈਦਾ ਕਰਦੇ ਨੇ ਵੀ ਯੂ ਆਰ ਨਾਟ ਓਨਲੀ ਦਾ ਵਨ, ਇਹਦਾ ਇਹ ਸੋਲੂਸ਼ਨ ਨਹੀਂ ਵੀ ਸੁਈਸਾਈਡ ਕਰ ਲੈ ਜਾਂ ਹੋਰ ਵਧਾ ਲੈ, ਇਹ ਹਰ ਚੀਜ਼ ਦਾ ਪ੍ਰੋਬਲਮ ਹੈ ਦਾ ਸੋਲੂਸ਼ਨ ਹੈ। ਤੁਸੀਂ ਫਿਰ ਉਹਨੂੰ ਕਿਸ ਤਰ੍ਹਾਂ ਮਤਲਬ ਗਾਈਡ ਕਰਦੇ ਹੋ ਤਾਂ ਕਿ ਉਹਦੀ ਜਿਹੜੀ ਪ੍ਰੋਬਲਮ ਹੈ ਸੋਲਵ ਹੋ ਜਾਵੇ, ਤੇ ਕਿੰਨਾ ਕੁ ਟਾਈਮ ਲੱਗਦਾ ਸੋਲਵ ਹੋਣ ਨੂੰ?
ਵੈਲ, ਫਰਸਟ ਆਫ ਤੁਸੀਂ ਜਿੱਦਾਂ ਕੈਮੀਕਲ ਇੰਬੈਲੈਂਸ ਕਿਹਾ ਹੈ ਨਾ, ਸੋ ਵਿਦ ਐਂਜ਼ਾਇਟੀ ਮੇਬੀ ਕੈਮੀਕਲ ਇੰਬੈਲੈਂਸ ਆ, ਪਰ ਐਂਜ਼ਾਇਟੀ ਜਿੱਦਾਂ ਡਿਪਰੈਸ਼ਨ ਆ ਕੈਨ ਬੀ ਮੈਨੀ ਰੀਜ਼ਨਸ, ਰਾਈਟ? ਸੋ ਮੇਬੀ ਉਹਨਾਂ ਨੂੰ ਕੋਈ ਹੈਲਥ ਪ੍ਰੋਬਲਮਸ ਹੈਗੀ, ਹਾਰਟ ਪ੍ਰੋਬਲਮਸ, ਡਾਇਬੀਟੀਜ਼ ਆ, ਥਾਇਰੋਇਡ ਹੈਗੀ ਆ, ਮੇਬੀ ਉਹ ਡਰੱਗਸ ਜਾਂ ਅਲਕੋਹਲ ਲੈਂਦੇ ਆ, ਮੈਨੀ ਡਿਫਰੈਂਟ ਰੀਜ਼ਨਸ ਕੈਨ ਕਾਜ਼ ਐਂਜ਼ਾਇਟੀ। Okay, it could also be to the situational care, relationship problem hai, school problem hai. So it's not necessarily chemical imbalance. Anxiety can be caused by many, many different things. That's why it's important to see a doctor. Kyunki, let's say it's because of a medicine you're taking, right? Side effect of anxiety ho rahi hai, then maybe doctor can give you different solutions, right? Mm-hmm. Or a different medicine. Now, medicine can help for sure, but I like to think of medicine just the, you gave the example, the relationship problem, hagia, right? Husband-wife problem. Mm-hmm. So if they're having anxiety from that, stress from it, worry from it, if we give them medicine will make them relax. Medicine might give them a little bit of strength, might make them not stress so much, for sure. Mm-hmm. But the problem with the fighting, that didn't go away, right? Mm. The fighting is still happening. The relationship problems are still there. So in that case, medicine can not really help you, right? Medicine might help you go to sleep for this problem so you don't stay up all night worrying. But problems of tehajiya fairly be husband wife fight karebo. So in that case, therapy is helpful. Therapy now is the hegabi galbat karke bi telegal, they have a space, safe space. Be gal kar sakde therapist na, how they're feeling problems kiya without judgment. Hai na? Therapist ne dani kehna bhi ek karna chahiye, tusi aa kate kitta, therapist ne judgment nahi deni, therapist ne koi influence nahi dena. Be therapist ki chanda unu bande do karaunga, right? It's not like that, which is good, kyunki sometimes we talk to our family and friends, they might have not misguidance, but they might benefit if you do something, huh? So sometimes they can influence you. with therapists, you can talk without worrying what they're going to think of you, because we don't think that way. We're just trying to help you.
Mm-hmm.
So that's the main benefit, because sometimes we don't tell our family, friends things, because we worry what appa bare ki sochonge, right? So appa sari gal nahi daste. Therapists, mm-hmm. Now you can tell them everything. So one thing is, first, safe space again. Bio gal baat khul ke gal kar sakde hai. Ode nal hi help hundi hai, let's say, kyunki maybe tusi kisi nu puri gal kar dassi nahi, right? So you kind of feel a little bit relaxed automatically by doing that. And then we figure out what's the anxiety coming from? Why are you feeling anxious? We anxious usually hunda bhi apko koi dar hai ga, right? Kivari apnu pata bhi hunda dar kaise hai, right? But therapist now explore karonge bhi, oh, maybe every time you, let's say, drive, you get nervous. And the dar is because they're worried they're going to get in a car accident.
Mm-hmm.
So once apnu pata dar kaise hai ga specifically, then the therapist, because they have the proper training and education, we can show them ways to change their thinking, but also how to get solutions on what to do in that driving seat. Okay?
Right.
So simple example, I've had clients I've helped, let's say they're scared of traveling on the plane, okay?
Mm.
So, of course, we can't put them on the plane, and I go with them to help them in that moment. It's very expensive, but what I might do is, in the sessions, we talk about what the plane is, purpose of the plane. We go over what happens on the plane. The noises kiriya hundi a plane, so then when they're in a plane, they don't get nervous. Hana? They know reasons kiriya noises, let's say the pilot, wheels nu check kareya, luggage lareya, so they're not as nervous, okay? Then we might, I sometimes help them look up news. Okay, they're going on Air India. They're nervous about plane crash. But plane crashes kinne khunde ya, okay, dinch. And how many flights does Air India take every single day? By doing that, they start seeing that their worry is very, very less to happen, okay? Less chances in happening. And that also makes them more confident, right? And then another thing is, you know, they're nervous. So, of course, if they're nervous on the plane, I teach them ways they can manage that nervousness.
Mm-hmm.
Different breathing exercises, different things they can listen to relax themselves. Maybe there's medicine they can take before. So I just gave you an example about flying on the plane. But there's different things that a therapist can do to help them walk through that anxiety so they can prepare themselves in future when it happens again.
Okay, Dr. Saab, you have a lot of questions. ਤੇ ਟਾਈਮ ਦੀ ਵੀ ਥੋੜੀ ਜਿਹੀ ਲਿਮਿਟੇਸ਼ਨ ਹੁੰਦੀ ਆ ਸੋ ਥੈਂਕ ਯੂ ਵੈਰੀ ਮੱਚ ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ ਤੇ ਕਰਾਂਗੇ ਕਿਉਂਕਿ ਲੋਕਾਂ ਨੂੰ ਅੱਜ ਕੱਲ ਮੈਂਟਲ ਇਸ਼ੂਜ਼ ਬਹੁਤ ਜ਼ਿਆਦਾ ਨੇ ਖਾਸ ਕਰਕੇ ਅੰਟੈਰੀਓ ਦੇ ਵਿੱਚ ਗਵਰਨਮੈਂਟ ਵੀ ਕੋਸ਼ਿਸ਼ ਕਰ ਰਹੀ ਆ ਕਿ ਇਹਨਾਂ ਨੂੰ ਫੰਡਿੰਗ ਵਗੈਰਾ ਦਿੱਤੀ ਜਾਵੇ ਕਿਉਂਕਿ ਅੱਗੇ ਪੇਰੈਂਟਸ ਗੱਲ ਨਹੀਂ ਕਰਦੇ ਸੀ ਜੇ ਵੀ ਕਿਸੇ ਨੂੰ ਪਤਾ ਲੱਗ ਗਿਆ ਵੀ ਇਹਨੂੰ ਚੁੱਪ ਚੁਪੀਤੇ ਜਿਹਾ ਰਹਿੰਦਾ ਐਂਗਜ਼ਾਇਟੀ ਆ ਜਾਂ ਡਿਪਰੈਸ਼ਨ ਹੈ ਦੀ ਸ਼ਾਦੀ ਨਹੀਂ ਹੋਣੀ ਇਹਦੇ ਬੱਚੇ ਨਹੀਂ ਹੋਣੇ ਕੁਝ ਨਹੀਂ ਹੋਣਾ ਉਹ ਜਾਂ ਫਿਰ ਦੇਸੀ ਲੋਕਾਂ ਦੇ ਕੋਲ ਜੰਤ ਜਿਹੜੇ ਜੋਤਸ਼ੀ ਹੁੰਦੇ ਨੇ ਐਸਟ੍ਰੋਲੋਜਰ ਹੁੰਦੇ ਨੇ ਉਹਨਾਂ ਕੋਲ ਹੱਥ ਦਿਖਾਉਂਦੇ ਨੇ ਕੋਈ ਟੂਣਾ ਮੂਣਾ ਕਰਾ ਲੈਂਦੇ ਨੇ ਉਹਦੇ ਨਾਲ ਪ੍ਰੋਬਲਮ ਸੋਲਵ ਹੁੰਦੀ ਸਗੋਂ ਬਰਸ ਹੁੰਦੀ ਹੈ ਹੁਣ ਲੋਕ ਸਮਝਣ ਲੱਗ ਪਏ ਨੇ ਪ੍ਰੋਫੈਸ਼ਨਲ ਲੋਕ ਮਾਰਕੀਟ ਦੇ ਵਿੱਚ ਆ ਗਏ ਉਹ ਪ੍ਰੋਬਲਮ ਤੁਹਾਡੀ ਸੋਲਵ ਵੀ ਕਰਦੇ ਨੇ ਇਸੇ ਮੇਰਾ ਕਾਰਨ ਦਾ ਕਿ ਡਾਕਟਰ ਫੈਨਿਕ ਹੋ ਗਏ ਖੁਦ ਉਹ ਡਾਕਟਰ ਆਫ ਮੈਡੀਸਨ ਵੀ ਨੇ ਨਾਲ ਨਾਲ ਮਾਸਟਰਸ ਇਨ ਸਾਈਕੋਥੈਰੇਪਿਸਟ ਵੀ ਨੇ ਕੁਆਲੀਫਾਈਡ ਨੇ ਪੂਰੇ ਦੱਬ ਕੇ ਇਸ ਅੰਟੈਰੀਓ ਚ ਮੇਰੇ ਗਿਣਤੀ ਦੇ ਇੱਕ ਦੋ ਸ਼ਾਇਦ ਦਿੰਦੇ ਹੋਣ ਇੰਨੀ ਕੁਆਲੀਫਿਕੇਸ਼ਨ ਦੇ ਸੋ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਜੇ ਪ੍ਰੋਬਲਮ ਸੋਲਵ ਹੁੰਦੀ ਹੈ ਤੇ ਬਹੁਤ ਵਧੀਆ ਗੱਲ ਹੈ ਕਰ ਲੈਣੀ ਚਾਹੀਦੀ ਹੈ ਸੋ ਇਸੇ ਕਰਕੇ ਮੈਂ ਡਾਕਟਰ ਫੈਨੀ ਨੂੰ ਲੈ ਕੇ ਆਉਣਾ ਸੋ ਬਸ ਇਹਨਾਂ ਕਰਕੇ ਅਖੀਰ ਦੇ ਵਿੱਚ ਡਾਕਟਰ ਫੈਨੀ ਦਾ ਮੈਂ ਤੁਹਾਡਾ ਥੈਂਕਸ ਕਰਦਾ ਨੈਕਸਟ ਵੀਕ ਆਪਾਂ ਫਿਰ ਗੱਲ ਕਰਾਂਗੇ ਥੈਂਕ ਯੂ ਵੈਰੀ ਮੱਚ
ਥੈਂਕ ਯੂ ਸੋ ਮੱਚ ਹੈਵ ਅ ਗੁੱਡ ਡੇ ਬਾਏ
ਥੈਂਕ ਯੂ ਬਾਏ ਸੋ ਪਿਆਰੇ ਸਰੋਤਿਓ ਇਸੀ ਡਾਕਟਰ ਫੈਨੀ ਤੇ ਹੁਣ ਜਿੰਨਾ ਵੀ ਸਮਾਂ ਆਪਣੇ ਕੋਲ ਬਚਦਾ ਉਹ ਆਪਾਂ ਆਪਣੇ ਟੌਪਿਕ ਤੇ ਗੱਲ ਕਰ ਲੈਂਦੇ ਹਾਂ ਗੱਲ ਅੱਜ ਟੌਪਿਕ ਸੀਗਾ ਕਿ ਗਿਵ ਅਪ ਕਿਹਨੂੰ ਕਹਿੰਦੇ ਨੇ ਗਿਵ ਅਪ ਨੂੰ ਪੰਜਾਬੀ ਚ ਹਾਰ ਮੰਨ ਲੈਣਾ ਕਹਿੰਦੇ ਨੇ ਵੀ ਪਤਾ ਹਾਰ ਗਏ ਜੀ ਮੇਰੇ ਤੋਂ ਨਹੀਂ ਹੋਣਾ ਛੱਡ ਦੇਣਾ ਬੰਦ ਕਰ ਦੇਣਾ ਤਿਆਗ ਕਰ ਦੇਣਾ ਜਾਂ ਅੰਗਰੇਜ਼ੀ ਚ ਕਹਿ ਲਓ ਗਿਵ ਅਪ ਨੂੰ ਕਹਿੰਦੇ ਨੇ ਕੁਇਟ ਸਰੈਂਡਰ ਵੀ ਕਹਿੰਦੇ ਨੇ ਰਿਨਾਊਂਸ ਵੀ ਕਹਿੰਦੇ ਨੇ ਹੈਂਡ ਓਵਰ ਵੀ ਕਹਿੰਦੇ ਨੇ ਡਰੋਪ ਵੀ ਕਹਿੰਦੇ ਨੇ ਇਹਨੂੰ ਆਸਾਨ ਭਾਸ਼ਾ ਚ ਕਹਿ ਲੈਂਦੇ ਹਾਂ ਕਿ ਵੈਨ ਵੀ ਡਿਸਾਈਡ ਦੈਟ ਵੀ ਕੈਨ ਨਾਟ ਡੂ ਦਿਸ ਵਰਕ when we cannot, when we decide that we can't do this, achieve this goal, that is called give up, quit, surrender, renounce and overdrop. Dekho, har banda jivein ki main pehla kiya, jindagi de vich kuch na kuch banna chahunda hai. Chahe oh changa player banna chahe, chahe oh changa business banna chahe, chahe oh changa politician banna chahe, chahe oh bahar jaake apni jindagi badhiya tareeke naal jeeni chahe, chahe koi bahut bada afsar banna chahe, chahe koi doctor banna chahunda hai, koi vakeel banna chahunda hai, koi IT professional banna chahunda hai, koi gaun wala banna chahunda hai. So ode layi je tusi oh banna chahunde ho na, ode layi tuhanu mehnat karni pahugi. Bina mehnat to kakh hona nahi, ghare behke ta kuch hona nahi. ਜਦੋਂ ਤੁਸੀਂ ਉਸ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਕਰਦੇ ਹੋ ਤੇ ਮਿਹਨਤ ਕਰਦੇ ਕਰਦੇ ਤੁਸੀਂ ਇਹ ਦੇਖਦੇ ਹੋ ਵੀ ਇਹ ਮੇਰੇ ਕੋਲ ਨਹੀਂ ਨਾ, ਇਹ ਮੇਰੇ ਬਸ ਦਾ ਰੋਗ ਨਹੀਂ, ਤੇ ਉਹਨੂੰ ਆਪਾਂ ਕੁਇਟ ਕਹਿੰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਹੈ ਵੀ ਜਦੋਂ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਗੋਲ ਫਿਕਸ ਕਰ ਲਈਏ ਕਿ ਮੈਂ ਆਹ ਕੁਛ ਬਣਨਾ, ਤਾਂ ਉਹਦੇ ਲਈ ਸਭ ਤੋਂ ਪਹਿਲੀ ਗੱਲ ਜ਼ਰੂਰੀ ਹੈ ਕਿ ਉਸ ਗੋਲ ਦੇ ਬਾਰੇ ਸਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਗੋਲ, ਸਪੋਜ਼ ਆਪਾਂ ਬਾਸਕਟਬਾਲ ਦਾ ਪਲੇਅਰ ਬਣਨਾ, ਕੱਦ ਆਪਣਾ ਹੈਗਾ 5'4", ਉੱਥੇ ਤਾਂ ਲੰਬੇ ਬੰਦੇ ਦੀ ਲੋੜ ਹੈ, ਬਣ ਤਾਂ 5'4" ਵਾਲਾ ਵੀ ਸਕਦਾ, ਪਰ ਉਹਦੇ ਚਾਂਸਿਸ ਬੜੇ ਘੱਟ ਹੁੰਦੇ ਨੇ। ਸੋ ਸਾਨੂੰ ਟੇਬਲ ਟੈਨਿਸ 'ਚ ਆ ਜਾਣਾ ਚਾਹੀਦਾ, ਸਾਨੂੰ ਸੌਕਰ 'ਚ ਆ ਜਾਣਾ ਚਾਹੀਦਾ, ਸਾਨੂੰ ਕ੍ਰਿਕਟ 'ਚ ਆ ਜਾਣਾ ਚਾਹੀਦਾ, ਜਾਂ ਅਸੀਂ ਕਹਿੰਦੇ ਹਾਂ ਵੀ ਭਾਈ ਸਾਹਿਬ ਮੈਂ ਤਾਂ IAS ਬਣਨਾ, IPS ਅਫਸਰ ਬਣਨਾ, ਤੇ ਪੜ੍ਹਨਾ ਆਪਾਂ ਅੱਧਾ ਪੌਣਾ ਘੰਟਾ, ਫਿਰ ਗੱਲ ਨਹੀਂ ਬਣਨੀ, ਉਹਦੇ ਲਈ ਜ਼ਿਆਦਾ ਟਾਈਮ ਪੜ੍ਹਨਾ ਪੈਣਾ। ਜੇ ਕੋਈ ਮੈਡੀਕਲ ਦੇ ਜਾਂ ਡਾਕਟਰ ਬਣਨਾ ਚਾਹੁੰਦਾ, ਉਹਦੇ ਲਈ ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਬੁੱਕ 10-10, 12-12 ਘੰਟੇ ਸਾਨੂੰ ਟਾਈਮ ਡਿਵੋਟ ਕਰਨਾ ਪਊ। ਜੇ ਨਹੀਂ ਕਰਦੇ ਫਿਰ ਉਹ ਗੋਲ ਨਾ ਤੁਸੀਂ ਫਿਕਸ ਕਰੋ। ਸੇ ਇਹਦੇ ਨਾਲ ਹੀ ਜੇ ਤੁਸੀਂ ਗੋਲ ਨੂੰ ਪ੍ਰਾਪਤ ਕਰਨਾ, ਉਹਦੇ ਲਈ ਕੋਈ ਸਾਨੂੰ ਐਕਸਪਰਟ ਬੰਦੇ ਦੀ ਲੋੜ ਹੈ, ਕੋਈ ਮੈਂਟਰ ਦੀ ਲੋੜ ਹੈ, ਕਿਸੇ ਉਸਤਾਦ ਦੀ ਲੋੜ ਹੈ, ਉਹਦੇ ਕੋਲ ਪਤਾ ਕਰੋ ਵੀ ਭਾਈ ਸਾਹਿਬ ਤੁਸੀਂ IAS ਅਫਸਰ ਬਣੇ ਹੋ, ਤੁਸੀਂ ਵਕੀਲ ਬਣੇ ਹੋ, ਤੁਸੀਂ ਡਾਕਟਰ ਬਣੇ ਹੋ, ਤੁਸੀਂ ਬਿਜ਼ਨਸਮੈਨ ਬਣੇ ਹੋ, ਤੁਹਾਡੀ ਸਕਸੈਸ ਦਾ ਕੀ ਰਾਜ ਹੈ? ਉਹਦੀਆਂ ਗੁਰਮੰਤਰ ਲੈ ਕੇ, ਉਹਨਾਂ ਤੋਂ ਸਿੱਖਿਆਵਾਂ ਲੈ ਕੇ ਫਿਰ ਤੁਸੀਂ ਆਪਣੀ ਜ਼ਿੰਦਗੀ ਜਦੋਂ ਇੰਪਲੀਮੈਂਟ ਕਰਦੇ ਹੋ ਫਿਰ ਕਾਮਯਾਬ ਹੋ ਸਕਦੇ ਹੋ। ਫਿਰ ਜਦੋਂ ਤੁਸੀਂ ਕਾਮਯਾਬ ਨਹੀਂ ਹੁੰਦੇ, ਫਿਰ ਐਨਾਲਾਈਜ਼ ਕਰੋ ਵੀ ਮੈਂ ਇਹਦੇ ਵਿੱਚੋਂ ਫੇਲ ਕਿਉਂ ਹੋ ਗਿਆ, ਉਹਦੇ ਕਾਰਨ ਕੀ ਨੇ। ਜਦੋਂ ਕਾਰਨ ਦੂਰ ਕਰਕੇ ਫਿਰ ਮਿਹਨਤ ਕਰਦੇ ਫਿਰ ਕਾਮਯਾਬ ਹੋ ਜਾਂਦੇ। ਸੋ ਕਾਮਯਾਬੀ ਦੇ ਲਈ ਇਹ ਜ਼ਰੂਰੀ ਹੈ ਕਿ ਲਗਾਤਾਰ ਤੁਸੀਂ ਮਿਹਨਤ ਕਰਦੇ ਰਹੋ। ਜਿਸ ਤਰ੍ਹਾਂ ਲਗਾਤਾਰ ਮਿਹਨਤ ਤੋਂ ਬਿਨਾਂ, ਡਿਟਰਮੀਨੇਸ਼ਨ ਤੋਂ ਬਿਨਾਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਜਿਸ ਤਰ੍ਹਾਂ ਤੁਹਾਨੂੰ ਮੈਂ ਇੱਕ ਪੰਛੀ ਦੀ ਐਗਜ਼ਾਮਪਲ ਦਿੰਦਾ, ਜਿਹੜਾ ਹੌਕਸ ਹੁੰਦਾ, ਫੈਲਕਨ ਹੁੰਦਾ, ਬਾਜ਼ ਹੁੰਦਾ, ਜੋ ਮਰਜ਼ੀ ਕਹਿ ਲਓ ਉਹਨੂੰ, ਬਾਜ਼ ਦੀ ਉਮਰ ਗੂਗਲ ਕਰਕੇ ਦੇਖ ਲਓ ਕੋਈ ਲਗਭਗ 70 ਸਾਲ ਦੀ ਹੁੰਦੀ ਹੈ, 70 ਈਅਰਸ ਉਹ ਇਸ ਧਰਤੀ ਦੇ ਉੱਤੇ ਜਿਉਂਦਾ। ਉਹਦੀ ਜਦੋਂ ਮੈਂ ਹਿਸਟਰੀ ਪੜ੍ਹੀ ਤਾਂ ਮੈਨੂੰ ਪਤਾ ਲੱਗਿਆ ਕਿ ਜਿਹੜਾ ਬਾਜ਼ ਹੈ, ਪਹਿਲੀ ਗੱਲ ਤਾਂ ਉਹ ਬੱਦਲਾਂ ਤੋਂ ਵੀ ਉੱਪਰ ਉੱਡ ਜਾਂਦਾ। ਜਦੋਂ ਕਦੇ ਮੀਂਹ ਪੈਂਦਾ ਨਾ, ਉਹਦੇ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਹਦੇ ਫੰਗ ਬੜੇ ਲੰਬੇ ਹੁੰਦੇ ਨੇ। ਜੇ ਮੀਂਹ ਪੈ ਜਾਏ ਤੇ ਭਾਰਾ ਹੋ ਜੂ ਤਾਂ ਥੱਲੇ ਜ਼ਮੀਨ ਤੇ ਡਿੱਗੂ, ਇਸ ਕਰਕੇ ਜਦੋਂ ਹੀ ਬੱਦਲਬਾਜ਼ੀ ਹੁੰਦੀ ਹੈ ਤਾਂ ਉਹ ਬੱਦਲਾਂ ਤੋਂ ਹੀ ਉੱਪਰ ਚਲੇ ਜਾਂਦਾ, ਉਹਦੇ ਤੇ ਮੀਂਹ ਦਾ ਅਸਰ ਨਹੀਂ ਹੁੰਦਾ। ਦੂਜੀ ਉਹਦੀ ਖਾਸੀਅਤ ਇਹ ਹੈ ਬਾਜ਼ ਪੰਛੀ ਦੀ ਵੀ ਉਹ ਉੱਪਰੋਂ ਹੀ ਆਪਣਾ ਟੀਚਾ ਮਿਥਲਾਂ ਦਾ ਵੀ ਉਹ ਮੱਛੀ ਨੂੰ ਫੜਨਾ, ਉਹ ਕਬੂਤਰ ਨੂੰ ਫੜਨਾ, ਜਾ ਕੇ ਉੱਪਰੋਂ ਸਿੱਧਾ ਅਟੈਕ ਕਰਦਾ ਫੜ ਲੈਂਦਾ। ਹੁਣ ਜਿਹੜੀ ਗੱਲ ਮੈਂ ਗੱਲ ਕੁਇਟ ਦੇ ਉੱਤੇ ਲਿਆਉਣਾ ਚਾਹੁੰਦਾ, ਗਿਵ ਅਪ ਤੇ ਲਿਆਉਣਾ ਚਾਹੁੰਦਾ, ਉਹ ਜੋ 70 ਸਾਲ ਦੀ ਉਹਦੀ ਉਮਰ ਹੈ ਨਾ, ਕਿਹਾ ਜਾਂਦਾ ਵੀ ਜਦੋਂ ਉਹ 40 ਸਾਲ ਦਾ ਹੁੰਦਾ ਨਾ, ਉਹਦੀ ਜਿਹੜੀ ਚੁੰਝ ਹੁੰਦੀ ਹੈ ਉਹ ਬੜੀ ਤਿੱਖੀ ਹੁੰਦੀ ਹੈ, ਲੱਕੜ ਨੂੰ ਪਾੜ ਕੇ ਰੱਖ ਦਿੰਦੀ ਹੈ, ਉਹ ਕਹਿੰਦੇ 40 ਸਾਲ ਦੀ ਉਮਰ ਦੇ ਵਿੱਚ ਉਹਦੀ ਚੁੰਝ ਬਿੰਗੀ ਹੋ ਜਾਂਦੀ ਹੈ, ਟੇਢੀ ਹੋ ਜਾਂਦੀ ਹੈ, ਉਹ ਹੁਣ ਕਿਸੇ ਨੂੰ ਪਕੜ ਨਹੀਂ ਸਕਦੀ, ਕਿਸੇ ਦੇ ਤੋੜ ਨਹੀਂ ਸਕਦੀ। ਫਿਰ ਜਿਹੜੇ ਉਹਦੇ ਨਹੁੰ ਹੁੰਦੇ ਨੇ ਪੈਰਾਂ ਦੇ ਉੱਤੇ, ਉਹ ਮੁੜ ਜਾਂਦੇ ਨੇ, ਥੱਲੇ ਨੂੰ ਮੁੜ ਜਾਂਦੇ ਨੇ, ਤੇ ਜਿਹਦੇ ਕਰਕੇ ਉਹ ਕੋਈ ਚੀਜ਼ ਨੂੰ ਚੱਕ ਨਹੀਂ ਸਕਦਾ। ਤੇ ਤੀਸਰੀ ਜਿਹੜੇ ਉਹਦੇ ਫੰਗ ਹੁੰਦੇ ਨੇ ਉਹ ਇੰਨੇ ਭਾਰੇ ਹੋ ਜਾਂਦੇ ਨੇ, ਉਹ ਉੱਡ ਨਹੀਂ ਸਕਦੇ। ਹੁਣ ਜਦੋਂ ਇਹ ਤਿੰਨੇ ਪ੍ਰੋਬਲਮ ਆ ਗਈਆਂ 40 ਸਾਲ ਦੀ ਉਮਰ ਚ, ਤਾਂ 2 ਸੋਲੂਸ਼ਨ ਨੇ, ਜਾਂ ਤਾਂ ਹੁਣ ਬਸ ਚੁੱਪ ਕਰਕੇ ਮੇਰੇ ਵਾਂਗੂ ਦਰਖਤ ਤੇ ਬੈਠੇ ਤੇ ਬਾਕੀ ਜ਼ਿੰਦਗੀ ਰਾਮ ਰਾਮ ਕਰੇ, ਜਾਂ ਫਿਰ ਮਿਹਨਤ ਕਰੇ। ਬਾਜ਼ ਹਮੇਸ਼ਾ ਹਥਿਆਰ ਨਹੀਂ ਛੱਡਦਾ, ਉਹ ਮਿਹਨਤ ਕਰਦਾ। ਉਹ ਕੀ ਕਰਦਾ ਕਿ ਪਹਾੜਾਂ ਤੇ ਜਾ ਕੇ ਪੱਥਰ ਦੇ ਵਿੱਚ ਆਪਣੀ ਚੁੰਝ ਮਾਰੀ ਜਾਂਦਾ, ਮਾਰੇ ਖੂਨੋ ਖੂਨ ਹੋ ਜਾਂਦਾ, ਉਹਦੀ ਚੁੰਝ ਨਿਕਲ ਕੇ ਬਾਹਰ ਡਿੱਗ ਪੈਂਦੀ ਹੈ, ਪਰ ਉਹ ਹਿੰਮਤ ਨਹੀਂ ਛੱਡਦਾ। ਕਿਉਂ? ਕਿਉਂਕਿ ਜਿਹੜੀ ਚੁੰਝ ਉਹਦੀ ਨਿਕਲ ਜਾਂਦੀ ਹੈ, 6 ਮਹੀਨੇ ਬਾਅਦ ਰੱਬ ਦੀ ਕਿਰਪਾ ਦੇ ਨਾਲ ਆਟੋਮੈਟਿਕਲੀ ਚੁੰਝ ਫਿਰ ਨਵੀਂ ਆ ਜਾਂਦੀ ਹੈ ਤਿੱਖੀ। ਜਿਹੜੇ ਉਹਦੇ ਨਹੁੰ ਵਿੰਗੇ ਹੋਏ ਨੇ, ਪੱਥਰਾਂ ਤੇ ਘਸਾ ਕੇ ਨਾਲੇ ਛੋਟੇ ਕਰ ਲੈਂਦਾ, ਨਾਲੇ ਤਿੱਖੇ ਕਰ ਲੈਂਦਾ। ਜਦੋਂ ਉਹਦੇ ਨਹੁੰ ਵੀ ਤਿੱਖੇ ਹੋ ਜਾਂਦੇ ਨੇ, 6 ਮਹੀਨੇ ਬਾਅਦ ਚੁੰਝ ਵੀ ਆ ਜਾਂਦੀ ਹੈ, ਫਿਰ ਉਹ ਦੋਨਾਂ ਦੀ ਸਹਾਇਤਾ ਨਾਲ ਆਪਣੇ ਫੰਗ ਜਿਹੜੇ ਹੁੰਦੇ ਨੇ ਉਹਨੂੰ ਕੁਤਰ ਦਿੰਦਾ ਤੇ ਉਡਾਈ ਮਾਰਨ ਦੇ ਕਾਮਯਾਬ ਹੋ ਜਾਂਦਾ। ਸੋ ਇਸ ਚੀਜ਼ ਤੋਂ ਸਾਨੂੰ ਵੀ ਸਿੱਖਣ ਦੀ ਲੋੜ ਹੈ ਕਿ ਜਿਸ ਤਰ੍ਹਾਂ ਇੱਕ ਬਾਜ਼ ਪੰਛੀ ਨੇ ਆ ਮਿਹਨਤ ਦਿਲ ਨਹੀਂ ਛੱਡਿਆ, ਮਿਹਨਤ ਕੀਤੀ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਗਿਆ। ਦੁਨੀਆਂ ਦੇ ਵਿੱਚ ਹਜ਼ਾਰਾਂ ਐਗਜ਼ਾਮਪਲਾਂ ਨੇ ਜਿਹੜੇ ਬੰਦੇ, ਇਹ ਨਹੀਂ ਹੈ ਵੀ ਕੋਈ ਰਾਜੇ ਦਾ ਮੁੰਡੇ ਨੇ ਰਾਜਾ ਬਣਿਆ, ਜਿਹੜੇ ਬੰਦੇ ਮਿਹਨਤ ਕਰਦੇ ਨੇ, ਆਪਣਾ ਟਾਰਗੇਟ ਰੱਖਦੇ ਨੇ। ਹੁਣ ਕ੍ਰਿਕਟ ਦਾ ਪਲੇਅਰ ਆ ਉਹ ਸਾਡਾ ਕੀ ਨਾ ਕੋਹਲੀ, ਉਹਦੇ ਫਾਦਰ ਦੀ ਡੈਥ ਹੋ ਗਈ ਸੀ ਪਰ ਆਪਣਾ ਮੈਦਾਨ ਨਹੀਂ ਛੱਡਿਆ, ਅੱਜ ਦੁਨੀਆਂ ਦਾ ਵਧੀਆ ਕ੍ਰਿਕਟ ਦਾ ਪਲੇਅਰ ਹੈ। ਉਹ ਸਾਡੇ ਸਚਿਨ ਤੇਂਦੁਲਕਰ ਆ, ਛੋਟੇ ਜਿਹੇ ਕੱਦ ਹੈ, ਭਾਰਤ ਰਤਨ ਉਹਨੂੰ ਮਿਲਿਆ, ਡਿਟਰਮੀਨੇਸ਼ਨ ਸੀ, ਕਿੰਨੇ ਕਿੰਨੇ ਘੰਟੇ ਖੇਡਦਾ ਰਹਿੰਦਾ ਸੀ। ਆ ਰੋਨਾਲਡੋ ਸਾਡਾ ਹੁਣ ਯੂਰੋ ਕੱਪ ਹੋ ਰਿਹਾ, ਹੁਣ ਹੀ ਪੁਰਤਗਾਲ ਹਾਰ ਕੇ ਅੱਡਿਆ, ਪਰ ਰੋਨਾਲਡੋ ਦੁਨੀਆਂ ਦਾ ਬਹੁਤ ਵਧੀਆ ਪਲੇਅਰ ਹੈ, ਰਾਤਾਂ ਨੂੰ ਵੀ ਮਿਹਨਤ ਕਰਦਾ, ਲੋਕ ਪਾਰਟੀਆਂ ਪੁੱਟੀਆਂ ਜਾ ਕੇ ਸੌਂਦੇ ਨੇ, ਇਹ ਉਸ ਤੋਂ ਬਾਅਦ ਸਿੱਧਾ ਜਿਮ 'ਚ ਜਾਂਦਾ। ਜਿਹੜੇ ਬੰਦੇ ਮਿਹਨਤ ਕਰਦੇ ਨੇ ਨਾ ਉਹ ਹਮੇਸ਼ਾ ਕਾਮਯਾਬ ਹੋ ਜਾਂਦੇ ਨੇ। ਤੁਸੀਂ ਆਈਨਸਟਾਈਨ ਦੀ ਪੜ੍ਹੀ ਵੀ ਹੈ, ਐਡੀਸਨ ਦੀ, ਐਡੀਸਨ ਦੀ ਲਾ ਲਓ, ਜਿਹਨੇ ਬਿਜਲੀ ਦੀ ਚਮਤਕਾਰ ਕੀਤਾ ਸੀ, ਪਾਗਲ ਜਿਹਾ ਬੱਚਾ ਸੀ, ਮਾਂ ਨੇ ਉਹਨੂੰ ਕਿਹਾ ਵੀ ਸਕੂਲ 'ਚ, ਟੀਚਰ ਨੇ ਕਿਹਾ ਵੀ ਸਾਡੇ ਸਕੂਲ 'ਚ ਨਾ ਭੇਜਿਆ ਕਰੋ, ਬੱਚਿਆਂ ਨੂੰ ਪੜ੍ਹਾਈ ਦੀ ਪ੍ਰੋਬਲਮ ਆਉਂਦੀ ਹੈ। ਮਾਂ ਕਹਿੰਦੀ ਤੂੰ ਇੰਟੈਲੀਜੈਂਟ ਆ, ਉਹ ਕਹਿੰਦੇ ਤਾਂ ਨਾ ਜਾਇਆ ਕਰ। ਉਹਨੇ ਘਰੇ ਲੈਬੋਰਟਰੀ ਬਣਾ ਲਈ, 1007 ਵਾਰ ਉਹਨੇ ਟਰਾਈ ਕੀਤੀ, ਅਖੀਰ 'ਚ ਕਾਮਯਾਬ ਹੋ ਗਿਆ। ਆ ਜਿਹੜਾ ਸਾਡਾ KFC ਕੈਂਟੱਕੀ ਫਰਾਈਡ ਚਿਕਨ, ਇੱਕ ਬੰਦੇ ਦੀ ਫੋਟੋ ਜੀ ਲੱਗੀ ਹੁੰਦੀ ਹੈ, ਮੈਂ ਚਾਈਨਾ ਵੀ ਗਿਆ, ਕੇਰਲਾ 'ਚ ਵੀ ਗਿਆ, ਪੰਜਾਬ 'ਚ ਵੀ, ਅੰਮ੍ਰਿਤਸਰ ਦੇਖਿਆ, ਉਹਦੀ ਫੋਟੋ ਲੱਗੀ ਹੁੰਦੀ ਹੈ, ਉਹਦਾ ਜਿਹੜਾ ਚਿਕਨ ਹੁੰਦਾ ਬੜਾ ਕਹਿੰਦੇ ਸਵਾਦਲਾ ਹੁੰਦਾ, ਉਹ ਦੁਨੀਆਂ ਦੇ ਵਿੱਚ ਬੜਾ ਪਾਪੂਲਰ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਉਹ ਫੌਜ ਦੇ ਵਿੱਚ ਇੱਕ ਛੋਟਾ ਜਿਹਾ ਸ਼ੈਫ ਸੀਗਾ, ਕੁੱਕ ਸੀਗਾ, ਉਹ ਜਦੋਂ ਫੌਜੀਆਂ ਨੂੰ ਚਿਕਨ ਬਣਾ ਕੇ ਦਿੰਦਾ ਸੀ, ਫੌਜੀ ਬੜੇ ਲਾਈਕ ਕਰਦੇ ਸੀ, ਬਹੁਤ ਸਵਾਦ ਹੈ, ਤੇ ਜਦੋਂ ਉਹਨੇ ਛੱਡਤੀ ਤੇ ਉਹਨੇ ਹੋਟਲਾਂ 'ਚ ਜਾ ਕੇ ਵੇਚਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਨਾ ਲਿਆ, ਹਜ਼ਾਰ ਵਾਰ ਤੋਂ ਵੱਧ ਵਾਰ ਜਾ ਕੇ ਫਿਰ ਕਿਤੇ ਜਾ ਕੇ ਉਹਦਾ ਚਿਕਨ ਲਿਆ ਤੇ ਹੁਣ ਇੰਨਾ ਪਾਪੂਲਰ ਹੋ ਗਿਆ। ਉਹਦੀ ਗੱਲ ਬੜੀ ਵਧੀਆ ਇੱਕ ਗੱਲ ਕਹੀ ਸੀ, ਉਹ ਕਹਿੰਦੇ ਜੇ ਤੁਸੀਂ ਕਾਮਯਾਬ ਹੋਣਾ ਨਾ, ਯੂ ਸ਼ੁੱਡ ਨਾਟ ਬੀ ਏ ਗ੍ਰੇਟ ਬਾਈ ਬਰਥ, ਵੀ ਇਹ ਨਹੀਂ ਪਹਿਲਾਂ ਮਹਾਨ ਬਣੋ ਫੇਰ ਹੀ ਬਣੋਗੇ, ਪਹਿਲਾਂ ਤੁਸੀਂ ਕੰਮ ਕਰੋ ਤੇ ਫੇਰ ਉਦੋਂ ਬਾਅਦ ਮਹਾਨ ਬਣੋਗੇ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਉਹ ਸੋਫਟਵੇਅਰ ਦਾ ਬਿਲ ਸਮਥਿੰਗ, ਉਹਨੇ ਵੀ ਇਹੀ ਕਿਹਾ ਸੀਗਾ, ਕਹਿੰਦਾ ਜੇ ਤੁਸੀਂ ਗਰੀਬ ਪੈਦਾ ਹੋਏ ਨਾ, ਇਹ ਤੁਹਾਡਾ ਕਸੂਰ ਨਹੀਂ ਹੈ, ਪਰ ਜੇ ਮਰੇ ਗਰੀਬ ਤਾਂ ਤੁਹਾਡਾ ਕਸੂਰ ਹੈ, ਕਿਉਂਕਿ ਤੁਹਾਨੂੰ ਮੌਕਾ ਸੀ, ਤੁਸੀਂ ਅਮੀਰ ਬਣਨਾ ਸੀਗਾ। ਸੋ ਮਿਹਨਤ ਕਰਕੇ ਹੀ ਆਪਾਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਹੁਣ ਜਿਹੜਾ ਦੂਜੀ ਗੱਲ ਹੈ, ਕੁਇਟ ਤੇ ਗਿਵ ਅਪ ਦੇ ਵਿੱਚ ਕੀ ਫਰਕ ਹੈ? ਦੇਖੋ ਸਿੰਪਲ ਤਰੀਕੇ ਨਾਲ ਫਰਕ ਇਹ ਹੈ ਵੀ ਜਿਹੜਾ ਗਿਵ ਅਪ ਹੁੰਦਾ, ਉਹਦੇ ਵਿੱਚ ਅਸੀਂ ਆਪਣੇ ਗੋਲ ਨੂੰ, ਆਪਣੇ ਲਕਸ਼ ਨੂੰ ਪ੍ਰਾਪਤ ਨਹੀਂ ਕਰਦੇ, ਉਸ ਤੋਂ ਪਹਿਲਾਂ ਹੀ ਅਸੀਂ ਛੱਡ ਦਿੰਦੇ, ਉਹਨੂੰ ਕਹਿੰਦੇ ਹਾਂ ਗਿਵ ਅਪ। ਤੇ ਲੇਕਿਨ ਜਿਹੜਾ ਕੁਇਟ ਹੁੰਦਾ, ਉਹਦੇ ਵਿੱਚ ਅਸੀਂ ਆਪਣੇ ਗੋਲ ਨੂੰ ਪ੍ਰਾਪਤ ਕਰ ਲੈਂਦੇ ਹਾਂ, ਜਦੋਂ ਅਸੀਂ ਗੋਲ ਨੂੰ ਪ੍ਰਾਪਤ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਉਸ ਗੋਲ ਨਾਲ ਸੈਟਿਸਫਾਈ ਨਹੀਂ ਹੁੰਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਆਪਾਂ ਨੇ ਸੋਚਿਆ ਵੀ ਕੈਨੇਡਾ ਜਾਵਾਂਗੇ ਸਟੱਡੀ ਬੇਸ ਤੇ, ਉੱਥੇ ਤਾਂ ਲਾਈਫ ਬੜੀ ਵਧੀਆ, ਉੱਥੇ ਕਾਨੂੰਨ ਬੜਾ ਵਧੀਆ, ਪੁਲਿਸ ਵਾਲੇ ਨਹੀਂ ਤੰਗ ਕਰਦੇ, ਆਰਾਮ ਨਾਲ ਜ਼ਿੰਦਗੀ ਹੈ, ਬੜੀ ਸਾਫ਼ ਸੁਥਰੀ ਜ਼ਿੰਦਗੀ ਆ ਗਏ, ਮਿਹਨਤ ਕੀਤੀ, ਆਈਲੈਟਸ ਐਗਜ਼ਾਮ 'ਚ ਨੰਬਰ ਆ ਗਏ, ਇੱਥੇ ਸਟੱਡੀ ਬੇਸ ਤੇ ਮਿਲ ਗਈ ਐਡਮਿਸ਼ਨ, ਤੇ ਤੁਹਾਨੂੰ ਵਰਕ ਪਰਮਿਟ ਮਿਲ ਗਿਆ, ਫਿਰ ਤੁਹਾਨੂੰ ਪੱਕੇ ਹੋ ਗਏ ਤੁਸੀਂ। ਪਰ ਇੱਥੇ ਆ ਕੇ ਕੀ ਦੇਖਿਆ ਵੀ ਸੌਣਾ ਤਾਂ ਬੇਸਮੈਂਟਾਂ 'ਚ ਹੀ ਹੈ ਤੇ ਕੰਮ ਸਾਨੂੰ ਫੈਕਟਰੀ 'ਚ ਆ ਕੇ ਕਰਨਾ ਪੈਂਦਾ ਹਾਂਜੀ। ਫਿਰ ਇੱਥੇ ਹੁਣ ਲੜਾਈ ਝਗੜੇ ਵੀ ਹੋ ਗਏ, ਕਈਆਂ ਨੂੰ ਨੌਕਰੀ ਵੀ ਨਹੀਂ ਮਿਲਦੀ, ਕਈਆਂ ਨੂੰ ਹੋਰ, ਸਾਨੂੰ ਪਤਾ ਇੰਡੀਆ ਵਾਲਾ ਪੰਜਾਬ ਵਾਲਾ ਮਾਹੌਲ ਇੱਥੇ ਬਣੀ ਜਾਂਦਾ ਕੈਨੇਡਾ 'ਚ। ਉਹ ਫਿਰ ਸੋਚਦਾ ਯਾਰ ਮੈਂ ਤਾਂ ਸੋਚਿਆ ਸੀ ਵੀ ਇੱਥੇ ਬੜੀ ਆਪਾਂ ਜ਼ਿੰਦਗੀ ਪੀਸਫੁਲ ਬਤੀਵਾਂਗੇ, ਇੱਥੇ ਤਾਂ ਲੜਾਈ ਝਗੜੇ ਨੇ, ਲੜਾਈ ਝਗੜੇ ਰੋਜ਼ ਹੀ ਹੁੰਦੇ, ਕੋਈ ਕਾਰ ਚੋਰੀ ਕਰਦਾ ਫੜਿਆ ਜਾਂਦਾ, ਕੋਈ ਮੱਖਣ ਦੀਆਂ ਟਿੱਕੀਆਂ ਚੱਕਦਾ ਫੜਿਆ ਜਾਂਦਾ, ਕੋਈ ਕਾਲਜ ਸਕੂਲਾਂ 'ਚ ਜਾ ਕੇ ਡੰਡੇ ਲੈ ਕੇ ਲੜਾਈਆਂ ਝਗੜੇ ਕਰਦਾ ਫੜਿਆ ਜਾਂਦਾ, ਕੋਈ ਜੇ ਉੱਥੇ ਸਵੀਮਿੰਗ ਕਰਨ ਜਾਂਦੇ ਨੇ ਉੱਥੇ ਡੁੱਬ ਕੇ ਮਰ ਜਾਂਦਾ, ਕੋਈ ਪਾਰਟੀਆਂ 'ਚ ਜਾਂਦਾ ਉੱਥੇ ਲੜਾਈਆਂ ਹੋ ਜਾਂਦੀਆਂ, ਵੀ ਇਹਦਾ ਕੀ ਫਾਇਦਾ? ਤਾਂ ਪਿੰਡ ਵਾਲੇ ਚੰਗੇ ਸੀ। ਉਹ ਫਿਰ ਇਹ ਕੈਨੇਡਾ ਨੂੰ ਛੱਡ ਕੇ ਵਾਪਸ ਆਪਣੇ ਸ਼ਹਿਰ ਜਾਂ ਪਿੰਡ 'ਚ ਆ ਜਾਂਦਾ, ਇਹਨੂੰ ਕੁੱਟ ਕਹਿੰਦੇ ਹਾਂ ਆਪਾਂ। ਕੋਈ IAS ਅਫਸਰ ਬਣ ਜਾਂਦਾ, ਬੜੇ ਘਰਦਿਆਂ ਨੂੰ ਸ਼ੌਕ ਹੁੰਦਾ ਵੀ ਏਡਾ ਵੱਡਾ ਅਫਸਰ ਬਣ ਗਿਆ, ਪਰ ਜਦੋਂ ਬਣਦਾ ਉਹਨੂੰ ਪਤਾ ਲੱਗਦਾ ਵੀ ਯਾਰ ਇਹਦੇ ਤਾਂ ਐਵੇਂ ਹੀ, ਨਾ ਤਾਂ ਆਪਣੇ ਪੈਸੇ ਚੰਗੇ ਨੇ, ਨਾਲੇ ਟੋਟ ਕਈਆ ਬਹੁਤ, ਅਫਸਰ ਬੜੇ ਤੰਗ ਕਰਦੇ, ਮਨਿਸਟਰ ਬੜੇ ਤੰਗ ਕਰਦੇ, ਮੈਂ ਕੋਈ ਆਪਣਾ ਡਿਸੀਜਨ ਨਹੀਂ ਲੈ ਸਕਦਾ, ਜੇ ਇਹੀ ਜ਼ਿੰਦਗੀ ਇਹਦੇ ਨਾਲ ਤਾਂ ਵਧੀਆ IT 'ਚ ਚਲੇ ਜਾਓ, ਉੱਥੇ ਕਰੋੜਾਂ ਰੁਪਏ ਦੀ ਸੈਲਰੀ ਹੈ, ਕੋਈ ਬਿਜ਼ਨਸ ਕਰ ਲਓ, ਚੇਨ ਸਟੋਰ ਖੋਲ ਲਓ, ਉਹ ਛੱਡ ਦਿੰਦਾ, ਉਹਨੂੰ ਕੁੱਟ ਕਹਿੰਦੇ ਆਪਾਂ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਿਹੜੀ ਗਿਵ ਅਪ ਹੈ ਨਾ ਤੇ ਕੁੱਟ ਦੇ ਵਿੱਚ ਇਹੀ ਫਰਕ ਹੈ। ਪਰ ਹੁਣ ਦੂਜੀ ਗੱਲ ਹੈ ਕਿ ਨੈਵਰ ਗਿਵ ਅਪ ਔਰ ਡੋਂਟ ਗਿਵ ਅਪ, ਇਹਦੇ 'ਚ ਕੀ ਫਰਕ ਹੈ? ਡੋਂਟ ਗਿਵ ਅਪ ਦਾ ਮਤਲਬ ਹੈ ਜੇ ਤੁਸੀਂ ਕੋਈ ਆਪਣਾ ਲਕਸ਼ ਮਿਥ ਲਿਆ ਨਾ, ਉਹਨੂੰ ਛੱਡੋ ਨਾ, ਕੋਸ਼ਿਸ਼ ਕਰਦੇ ਰਹੋ, ਜਿੰਨੀਆਂ ਗਲਤੀਆਂ ਹੋਈਆਂ ਉਹ ਤੋਂ ਠੀਕ ਕਰੋ, ਪਰ ਨੈਵਰ ਗਿਵ ਅਪ ਉਹ ਵੀ ਠੀਕ ਨਹੀਂ। ਸਾਡੇ ਬਰਨਾਲੇ ਮਿੱਤ ਸਿੰਘ ਹੁੰਦਾ ਸੀਗਾ ਸਾਡੇ ਟਾਈਮ ਦੇ ਵਿੱਚ, ਉਹ ਹਰ ਇਲੈਕਸ਼ਨ ਲੜਦਾ ਸੀ, ਜੇ ਕਮੇਟੀ ਦਾ ਗਿਆ ਉੱਥੇ ਵੀ ਕੌਂਸਲਰ ਖੜੇ ਹੋਏ ਨਾ, ਜੇ MLA ਦਾ ਗਿਆ ਉੱਥੇ ਵੀ ਖੜੇ ਹੋਏ ਨਾ, ਜੇ MP ਦਾ ਗਿਆ ਉੱਥੇ ਵੀ ਖੜੇ, ਰਾਸ਼ਟਰਪਤੀ ਵੀ ਇਲੈਕਸ਼ਨ ਲੜੀਆਂ। ਸਾਈਕਲ ਹੁੰਦਾ ਸੀ ਉਹਦੇ ਮਗਰ ਸਾਡੇ ਵਰਗੇ 5-7 ਬੰਦੇ ਤੁਰੇ ਨੇ, ਉਹਨੇ ਕਦੇ ਸਿੱਖੇ ਹੀ ਨਹੀਂ ਉਹਦੇ ਦਿਮਾਗ ਸੀਗਾ ਮੈਂ ਰਾਸ਼ਟਰਪਤੀ ਬਣਨਾ, ਪਰ ਉਹਨੇ ਇਹ ਨਹੀਂ ਦੇਖਿਆ ਵੀ ਰਾਸ਼ਟਰਪਤੀ ਤਾਂ ਬਣੇਗਾ, ਪਹਿਲਾਂ ਕਿਸੇ ਪਾਰਟੀ ਸ਼ਾਮਿਲ ਹੋਏਗਾ, ਪਾਰਟੀ ਤੈਨੂੰ ਵੋਟਾਂ ਪਾਊਗੀ ਫੇਰ ਕਿਤੇ ਬਣੇਗਾ। ਉਹਨੂੰ ਕਹਿੰਦੇ ਨੇ ਨੈਵਰ ਗਿਵ ਅਪ, ਉਹਦਾ ਕੋਈ ਫਾਇਦਾ ਨਹੀਂ। ਇੱਕ ਬੰਦਾ ਦੁਕਾਨ ਤੇ ਲੱਗਿਆ ਵਾ, ਉੱਥੇ ਹੀ ਕਰੀ ਜਾਂਦਾ, ਉਹ ਦੇਖਦਾ ਹੀ ਨਹੀਂ ਮੈਂ ਘੱਟ ਹੀ ਤੋਲਣਾ, ਹੇਰਾ ਫੇਰੀ ਕਰਨੀ ਹੈ, ਮਾੜਾ ਹੀ ਬੋਲਣਾ, ਤੇ ਰਾਤ ਨੂੰ ਜਿੰਨੇ ਕੁ ਕਮਾ ਲਏ ਜੂਏ ਚ ਖੇਡ ਲੈਣਾ ਵੀ ਜੂਏ ਨਾਲ ਜਿੱਤਾਂਗੇ, ਉਹ ਸਾਰ ਜ਼ਿੰਦਗੀ ਜਾਂਦਾ, ਗਰੀਬ ਦਾ ਗਰੀਬ ਹੀ ਰਹਿੰਦਾ। ਤੇ ਡੋਂਟ ਗਿਵ ਅਪ ਦਾ ਮਤਲਬ ਹੈ ਵੀ ਜਿਹੜੀਆਂ ਆਪਣੀਆਂ ਗਲਤੀਆਂ ਨੇ ਉਹ ਗਲਤੀਆਂ ਤੋਂ ਸਿੱਖੋ, ਤੇ ਸਿੱਖ ਕੇ ਉਹਨਾਂ ਨੂੰ ਦੂਰ ਕਰਕੇ ਜੋ ਤੁਸੀਂ ਅੱਗੇ ਵੱਧਦੇ ਹੋ ਤਾਂ ਡੈਫੀਨੇਟਲੀ ਤੁਸੀਂ ਆਪਣੇ ਗੋਲ ਦੇ ਵਿੱਚ ਜਿਹੜੀ ਹੈਗੀ ਉਹ ਅਚੀਵ ਕਰ ਲੈਂਦੇ ਹੋ। ਸੋ ਇਸ ਕਰਕੇ ਕੋਸ਼ਿਸ਼ ਕਰੀਏ, ਇੱਕ ਐਗਜ਼ਾਮਪਲ ਹੈਗੀ ਕਿ ਹਾਲਾਤ ਜੈਸੇ ਮਰਜ਼ੀ ਹੋ, ਜਿਹੋ ਜਿਹੇ ਮਰਜ਼ੀ ਹਾਲਾਤ ਹੋਣ, ਹਾਲਾਤ ਜੈਸੇ ਮਰਜ਼ੀ ਹੋ, ਬਸ ਵਿਸ਼ਵਾਸ ਕੇ ਸਾਥ ਡਟ ਕੇ ਖੜੇ ਰਹਿਣਾ, ਕਿਉਂਕਿ ਸਮਾਂ ਆਉਣੇ ਪਰ ਖੜੇ ਰਹੋ ਵੀ ਮੈਂ ਕਰੂੰਗਾ, ਕਿਉਂਕਿ ਸਮੇਂ ਆਉਣੇ ਪਰ ਖੱਟੀ ਕੌੜੀ ਜਿਹੜੀਆਂ ਅੰਬਾਂ ਦੀਆਂ, ਅੰਬਾਂ ਤੋਂ ਪਹਿਲਾਂ ਅੰਬੀਆਂ ਨਹੀਂ ਹੁੰਦੀਆਂ, ਖੱਟੀ ਕੌੜੀ ਅੰਬੀ ਵੀ ਮਿੱਠੇ ਫਲ ਮੇ ਬਦਲ ਜਾਂਦੀ ਹੈ। ਜਿਹੜੀਆਂ ਅੰਬੀਆਂ ਹੁੰਦੀਆਂ ਟਾਈਮ ਤੋਂ ਪਾ ਕੇ ਜਦੋਂ ਗਰਮੀ ਲੱਗਦੀ ਹੈ ਤੇ ਉਹ ਵੀ ਮਿੱਠੇ ਅੰਬ ਬਣ ਜਾਂਦੇ ਨੇ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਉਹਨਾਂ ਨੂੰ ਦੂਰ ਕਰਕੇ ਮਿਹਨਤ ਕਰਦੇ ਜਾਈਏ ਤੇ ਸਾਡੀ ਕਾਮਯਾਬੀ ਜ਼ਰੂਰ ਹੋਗੀ। ਹਮ ਹੋਗੇ ਕਾਮਯਾਬ ਏਕ ਦਿਨ, ਕਿਉਂਕਿ ਯਕੀਨ ਕਰੋ ਕਿ ਮੁਸ਼ਕਲੋਂ ਮੈਂ ਘਿਰਾ ਹੂੰ ਪਰ ਪਰੇਸ਼ਾਨ ਨਹੀਂ ਹੂੰ, ਹਾਲਾਤੋਂ ਸੇ ਡਰ ਜਾਊਂ ਮੈਂ ਕਮਜ਼ੋਰ ਇਨਸਾਨ ਨਹੀਂ ਹੂੰ, ਰੁੱਖ ਮੋੜ ਸਕਤਾ ਹੂੰ ਮੈਂ ਤੂਫਾਨੋਂ ਕੇ ਵੀ, ਜਾਨਦਾਰ ਹੂੰ ਮੈਂ ਕੋਈ ਬੇਜਾਨ ਨਹੀਂ, ਮੈਂ ਪਰਮਾਤਮਾ ਦਾ ਬੱਚਾ, ਪਰਮਾਤਮਾ ਮੇਰੇ ਅੰਦਰ ਹੈ, ਤੇ ਜੇ ਪਰਮਾਤਮਾ ਮੇਰੇ ਅੰਦਰ ਹੈ ਫਿਰ ਡਰਨ ਦੀ ਕੀ ਲੋੜ ਹੈ। ਇਸ ਕਰਕੇ ਕਦੇ ਵੀ ਡਾਮਾਡੋਲ ਨਹੀਂ ਹੋਣਾ ਚਾਹੀਦਾ, ਕਦੇ ਵੀ ਦਿਲ ਨਹੀਂ ਛੱਡਣਾ ਚਾਹੀਦਾ। ਜਿਵੇਂ ਕਿ ਡਾਕਟਰ ਫੈਨੀ ਨਾਲ ਹੁਣ ਗੱਲ ਕੀਤੀ ਕਿ ਅਸੀਂ ਲੋਕਾਂ ਦੀ ਪਰਵਾਹ ਕਰਦੇ ਹਾਂ, ਕਿਸੇ ਨੂੰ ਕਹਿ ਦਿਓ ਆ ਸਟੇਜ ਤੇ ਆ ਕੇ ਬੋਲੋ, ਥੱਲੇ ਤਾਂ ਕਹਿੰਦੇ ਨੇ ਬੋਲਣਾ, ਉਹਨੇ ਨੁਕਸ ਕੱਢੀ ਜਾਣੇ, ਕਿਤੇ ਜਦੋਂ ਆਪ ਨੇ ਲੱਤਾਂ ਕੰਮਾਂ ਲੱਗ ਜਾਂਦੀਆਂ ਬੋਲ ਨਹੀਂ ਸਕਦੇ, ਜਾਂ ਪਹਿਲਾਂ ਕਹਿੰਦੇ ਬੋਲ ਜਾਂਗੇ ਜਦੋਂ ਟਾਈਮ ਆਉਂਦਾ, ਉਹ ਕਹਿੰਦਾ ਮੈਂ ਨਹੀਂ, ਉਹ ਐਂਗਜ਼ਾਇਟੀ ਸ਼ੁਰੂ ਹੁੰਦੀ, ਲੱਤਾਂ ਕੰਮਨੇ ਜਵਾਨ ਥੜ ਥਰਾਉਣ ਲੱਗ ਜਾਂਦੀ ਹੈ। ਸੋ ਜਿੰਨਾ ਚਿਰ ਤੱਕ ਸਾਡੇ ਕੌਨਫੀਡੈਂਸ ਨਹੀਂ ਨਾ ਪੈਦਾ ਹੁੰਦਾ, ਕੌਨਫੀਡੈਂਸ ਪੈਦਾ ਕਰੋ ਕਿ ਮੈਂ ਆਪਣੇ ਆਪ ਨੂੰ ਰੱਬ ਦਾ ਬੱਚਾ, ਰੱਬ ਪਰਮਾਤਮਾ ਮੇਰੇ ਨਾਲ ਹੈ, ਮੈਂ ਦੂਜਿਆਂ ਨਾਲੋਂ ਜੇ ਮਾੜਾ ਨਹੀਂ ਤਾਂ, ਜੇ ਵਧੀਆ ਨਹੀਂ ਤਾਂ ਮਾੜਾ ਵੀ ਨਹੀਂ ਆ। ਜਦੋਂ ਬੰਦਾ ਆਪਣੇ ਆਪ 'ਚ ਕੌਨਫੀਡੈਂਸ ਕਰਦਾ ਤਾਂ ਉਹ ਜ਼ਰੂਰ ਕਾਮਯਾਬ ਹੁੰਦਾ। ਆਪਣੀ ਉਹ ਭਾਰਤੀ ਸਿੰਘ ਹੈ ਜਿਹੜੀ ਕਪਿਲ ਸ਼ਰਮਾ 'ਚ ਹੁੰਦੀ ਹੈ, ਜਦੋਂ ਸਾਡੇ ਅੰਮ੍ਰਿਤਸਰ ਦੀ ਸੀਗੀ ਉਹ ਮੋਟੀ ਹੁੰਦੀ ਸੀਗੀ, ਲੋਕ ਉਹਨੂੰ ਫਨ ਕਰਦੇ ਸੀਗੇ, ਅੱਜ ਉਹਦੇ ਨਾਲ ਫੋਟੋਆਂ ਖਿਚਾਉਣ ਦੀ ਲੋਕ ਤਰਸਦੇ ਨੇ, ਕਿਉਂਕਿ ਉਹ 'ਚ ਕੌਨਫੀਡੈਂਸ ਸੀ, ਉਹ ਲੋਕਾਂ ਦੀ ਕਿਹਾ ਨਹੀਂ ਕਹਿੰਦੀ, ਲੋਕ ਕੀ ਕਹਿੰਦੇ ਨੇ, ਲੋਕ ਤਾਂ ਸਾਨੂੰ ਪੁੱਠੇ ਪਾਸੇ ਹੀ ਰਹਿਣਗੇ ਵੀ ਨਹੀਂ ਤੇ ਇੱਥੋਂ ਨਹੀਂ ਹੋਣਾ, ਤੂੰ ਕੀ ਕਰਨੇਗਾ, ਤੂੰ MLA ਕਿਵੇਂ, ਤੂੰ ਵੋਟਾਂ 'ਚ ਕਿਵੇਂ ਖੜੋ ਜਾਏਗਾ, ਤੂੰ ਕਿਵੇਂ ਡਾਕਟਰ ਬਣ ਜਾਏਗਾ, ਤੂੰ ਤਾਂ ਕੈਮਿਸਟ ਨਹੀਂ ਬਣ ਸਕਦਾ। ਇਹ ਲੋਕਾਂ ਦੀ ਨੈਗੇਟਿਵ ਸੋਚ ਹੈ। ਸੋ ਕੰਪਨੀ ਵਧੀਆ ਰੱਖੋ ਜਿਹੜੇ ਕਿ ਤੁਹਾਨੂੰ ਹੌਸਲਾ ਦੇਣ, ਤਾਂ ਕਿ ਤੁਸੀਂ ਆਪਣੇ ਮੰਜ਼ਿਲ ਨੂੰ ਜਿਹੜਾ ਹੈਗਾ ਪ੍ਰਾਪਤ ਕਰ ਸਕੋ। ਕਰ ਭਰੋਸਾ ਰੱਬ ਤੇ ਬੰਦਿਆ, ਕਰ ਭਰੋਸਾ ਰੱਬ ਤੇ ਬੰਦਿਆ, ਨਾ ਹੋ ਡਾਵਾਂ ਡੋਲ, ਇੱਕ ਭਰੋਸਾ ਰੱਬ ਦੇ ਉੱਤੇ ਕਈ ਦਰ ਦਿੰਦਾ ਖੋਲ। ਜਦੋਂ ਸਾਨੂੰ ਪਰਮਾਤਮਾ ਦਾ ਵਿਸ਼ਵਾਸ ਹੈ, ਪਰਮਾਤਮਾ ਦੇ ਵਿੱਚ ਸਾਨੂੰ ਵਿਸ਼ਵਾਸ ਹੈ, ਤਾਂ ਫਿਰ ਸਾਡਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਦਾ, ਸਾਡੀ ਕੰਪਨੀ ਵੀ ਜ਼ਰੂਰ ਵਧੀਆ, ਸਾਡੇ ਅਸੀਂ ਆਪਣੇ ਗੋਲ ਨੂੰ ਵੀ ਅਚੀਵ ਕਰ ਸਕਦੇ ਹਾਂ। ਪਰ ਕੰਪਨੀ ਵਧੀਆ ਰੱਖੀਏ। ਦੇਖੋ ਨਾ, ਬੁਰਿਆਂ ਦਾ ਕਦੇ ਸਾਥ ਨਾ ਕਰੀਏ ਜੋ ਦੁੱਖ ਝੋਲੀ ਵਿੱਚ ਪਾਉਂਦੇ ਨੇ, ਉਪਰੋਂ ਉਪਰੋਂ ਮਿੱਠੀਆਂ ਗੱਲਾਂ ਕਰਦੇ ਪਿੱਠ ਪਿੱਛੋਂ ਤੀਰ ਚਲਾਉਂਦੇ ਨੇ। ਅੱਜ ਛਲ ਯੁੱਗ ਹੈ, ਸਾਨੂੰ ਪਤਾ ਨਹੀਂ ਲੱਗਦਾ ਸਾਡੇ ਯਾਰ ਦੋਸਤ, ਸਾਡੇ ਰਿਸ਼ਤੇਦਾਰ ਬੜੇ ਵਧੀਆ ਗੱਲਾਂ ਕਰਦੇ ਨੇ, ਪਰ ਅੰਦਰੋਂ ਸੜਦੇ ਬਹੁਤ ਨੇ ਵੀ ਇਹ ਡਾਕਟਰ ਬਣ ਗਿਆ, IAS ਬਣ ਗਿਆ, MPP ਬਣ ਗਿਆ, ਫਲਾਣਾ ਬਣ ਗਿਆ, ਉਪਰੋਂ ਵਧਾਈਆਂ ਦੇਣਗੇ ਵਿੱਚੋਂ ਸੜਦੇ ਨੇ। ਸੋ ਇਹੋ ਜਿਹੇ ਬੰਦਿਆਂ ਦੀ ਕੰਪਨੀ ਤੋਂ ਥੋੜਾ ਜਿਹਾ ਪੱਲਾ ਝਾੜ ਲੈਣਾ ਹੀ ਚੰਗਾ ਹੈ, ਕਿਉਂਕਿ ਸੱਚਾ ਸਾਥੀ ਵੋ ਹੋਤਾ ਹੈ ਜੋ ਹਮੇ ਅੰਧੇਰੇ ਸੇ ਨਿਕਾਲ ਕਰ ਪ੍ਰਕਾਸ਼ ਕੀ ਤਰਫ ਲੈ ਜਾਤਾ ਹੈ। ਜਿਸ ਤਰ੍ਹਾਂ ਨਿੰਮ ਦੇ ਪੱਤੇ ਹੁੰਦੇ ਨੇ ਨਾ, ਜਦੋਂ ਖਾਂਦੇ ਹਾਂ ਉਹ ਕੌੜੇ ਹੁੰਦੇ ਨੇ ਪਰ ਕਈ ਬਿਮਾਰੀਆਂ ਨੂੰ ਠੀਕ ਵੀ ਕਰਦੇ ਨੇ। ਜਿਹੜਾ ਤੁਹਾਡਾ ਸੱਚਾ ਮਿੱਤਰ ਹੈ, ਸੱਚਾ ਰਿਸ਼ਤੇਦਾਰ ਹੈ, ਉਹ ਤੁਹਾਡੇ ਔਗਣ ਦੱਸੂਗਾ, ਕੰਸਟਰਕਟਿਵ ਕ੍ਰਿਟੀਸਿਜ਼ਮ ਕਰੇਗਾ। ਕੰਸਟਰਕਟਿਵ ਕਿਹਾ ਮੈਂ, ਉਹ ਐਵੇਂ ਨਹੀਂ ਕ੍ਰਿਟੀਸਾਈਜ਼ ਕਰਦਾ, ਕੰਸਟਰਕਟਿਵ ਦਾ ਹੱਲ ਵੀ ਦੱਸੂਗਾ, ਤੇ ਉਹ ਜਦੋਂ ਹੱਲ ਸਾਨੂੰ ਲੱਗਦੀਆਂ ਬੁਰੀਆਂ ਗੱਲਾਂ ਨੇ, ਪਰ ਜਦੋਂ ਉਹਦੇ ਉੱਤੇ ਚੱਲਦੇ ਫਿਰ ਦੇਖਦੇ ਹਾਂ ਸਾਡਾ ਵੈਲਬਿਸ਼ਰ ਸੀਗਾ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣੇ ਅੰਦਰ ਸੈਲਫ ਕੌਨਫੀਡੈਂਸ ਤੁਸੀਂ ਪੈਦਾ ਕਰੋ, ਤੇ ਸੈਲਫ ਕੌਨਫੀਡੈਂਸ ਪੈਦਾ ਕਰਕੇ ਕਦੇ ਵੀ ਕਿਸੇ ਚੀਜ਼ ਨੂੰ ਜਿਹੜਾ ਗੋਲ ਮਿਸ ਲਿਆ ਉਹਦੇ ਬਾਰੇ ਪਹਿਲਾਂ ਸਟੱਡੀ ਕਰੋ, ਜਦੋਂ ਮਿਸ ਲਿਆ ਫਿਰ ਮਿਹਨਤ ਕਰੋ, ਰੱਬ ਦੇ ਰੱਖੋ ਭਰੋਸਾ, ਨਾ ਹੋ ਡਾਵਾਂ ਡੋਲ, ਇੱਕ ਭਰੋਸਾ ਰੱਬ ਦੇ ਉੱਤੇ ਕਈ ਦਰ ਦਿਨ ਦਾ ਖੋਲ, ਇਹ ਮੇਰਾ ਵਿਸ਼ਵਾਸ ਹੈ। ਹੁਣ ਸੁਣ ਲਓ ਗਾਣਾ, ਮੇਰੇ ਖਿਆਲ ਟਾਈਮ ਸਾਡਾ 2-3 ਮਿੰਟ ਹੀ ਰਹਿੰਦਾ। ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਗੱਲ ਕਰਾਂਗੇ ਤੇ ਤੁਹਾਨੂੰ ਲਾਸਟ ਕਹਿਣਾ ਜੇ ਕੋਈ ਵੱਧ ਘੱਟ ਕੇ ਗਿਆ ਉਹਦੇ ਲਈ ਸੋਰੀ ਫਾਰ ਦੈਟ।
कोशिश करने वालों की हार नहीं होती, कोशिश करने वालों की हार नहीं होती, लहरों से डर कर नौका पार नहीं होती, लहरों से डर कर नौका पार नहीं होती, कोशिश करने वालों की हार नहीं होती, कोशिश करने
Preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
अलहुदा इंस्टीट्यूट कनाडा पेश करते हैं वेस्टर्न कनाडा टूर 2024 विद डॉक्टर फरत हाशमी एंड डॉक्टर इदरीस जुबैर। ये टूर 29th ऑफ जून सैटरडे के दिन कैलगरी से शुरू होगा और 14 जुलाई संडे के दिन सरे वैंकूवर पर खत्म होगा। इस टूर की मुकम्मल मालूमात के लिए कॉल 647-388-4595, 647-388-4595।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਸੋਹਣਾ ਹੋਵੇ ਬੋਡੀ ਬਿਨਾ ਨਹੀਂ ਉੱਜਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ